दुहेरा त्रास सोच मजन करे अलंकार को तार, ये मुक्ता गोल जो सोहत सेत उदार।
वाहे गुरु जी का खालसा,
वाहे गुरु जी की फतेह।
परम सत्कार योग, सम्मान योग, गुरु का खास रूप, गुरु खालसा साध संगत, बड़भागी हर संगत पावै, भागहीन परम चोटा खावै। वड्या भागा वाले हो सतगुरु नौवें पातशाह धन धन श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान ते श्री गुरु ग्रंथ साहब जी महाराज जी की पवित्र हजूरी च संध्या वेले दे सजे हुए दीवाना च हाजरियां भर के कलगीधर सरबंस दानी दे गुर तेग के धनी नासरो मनसूर गुरु गोबिंद सिंह एज दी मंजूर गुरु गोबिंद सिंह धन धन श्री गुरु गोबिंद सिंह साहब सचे पातशाह जी महाराज जी का पवित्र इतिहास बहुत ही श्रद्धा भावना सत्कार सहित सरवण कर रहे। खालसे प्रति सतगुरां ने भविखत वचन कीते ने सुनाए ने। साहब जी ने दसिया है कि एक बार इस पंजाब की धरती ते हिंदुस्तान च भारत खंड दे उत्ते अंग्रेजां दा राज होवेगा, फिरंगी इस देश विच आ के कब्जा करनगे। उस वेले मेरे खालसे नूं काफी समस्या विचों लंघना पएगा। सिंघां ने पुछया, महाराज जिहड़े तुरक ने इस वेले मलेच, इन्हां दा राज किवें खत्म होवेगा? सतगुरां ने वचन कीता, साडे ज्योति जोत समाण तों 43 साल बाद कंधार तो एक जमन आवेगा अबदाली, वो हिंदुस्तान ते हमला करेगा, उस वेले खालसे नूं भी बड़ा दुख देवेगा, बहुत सिंह शहीद होणगे, पर उस अबदाली दा रस्ता अगर कोई रोकेगा तो वह मेरा खालसा होवेगा। सारे हिंदुस्तान विच उहदा अगा कोई नहीं रोकेगा, पर मेरा खालसा नूं रोकेगा। वह मथुरा वर्गे शहरां नूं लुटदा होया इन्हां नूं कमजोर करदा जाएगा, कई हमले करेगा, पर जदों साडे घर नाल वैर कमावेगा फिर मुड़ के वापस हिंदुस्तान विच नहीं मुड़ेगा, आएगा। महाराज जी ने वचन किया, कुछ समा बाद इन्हां मलेच्छां दा राज खत्म हो जाएगा और खालसे दा राज कायम हो जाएगा। इस तरह दे भविखत वचन सतगुरु गुरु कलगीधर जी ने सरबत पंथ खालसे नूं सरवण कराए। ये सारे वचन बिलास सतलुज दरिया के कंडे ते बैठे सतगुरु जी ने किते हन। ते फिर कुछ समय बाद सतगुरु जी वापस श्री आनंदपुर साहब अपने महलां च आए ने। रात का समा है, सतगुरु जी ने अपने आसना ते विराजमान हो के रात बतीत कीती है। अगला दिन चढ़िया, अगले दिन का एक प्रसंग महाकवि भाई संतोख सिंह जी सो साखी के आधार से अज दा प्रकरण लिख रहे ने। आओ मन बिरतियां कलगीधर पातशाह पंथ दे वाली चिट्टियां बाजां वाले शमशेरे बहादुर दे गुर तेग के धनी श्री गुरु गोबिंद सिंह साहब जी महाराज पातशाह जी दे पवित्र चरणां दे नाल जोड़ना करिए सुरतियां बिरतियां और एकाग्रता बनाउण वास्ते आखिए जी सतनाम श्री, सतनाम श्री
वाहे गुरु साहिब जीओ। दोहेरा प्रात सोच मजन करे ਅਲੰਕਾਰ ਤੋਂ ਤਾਰ।
ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਕਲਗੀ ਧਰ ਜੀ ਉੱਠੇ ਨੇ, ਸੋਚ ਇਸ਼ਨਾਨ ਕੀਤਾ। ਸੋਚ ਇਸ਼ਨਾਨ ਕਰਕੇ ਸੋਹਣੇ ਸਵੱਛ ਵਸਤਰ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਨੇ, ਬੜੇ ਸੁੰਦਰ ਅਲੰਕਾਰ। ਅਲੰਕਾਰ ਦਾ ਮਤਲਬ ਹੁੰਦਾ ਗਹਿਣੇ, ਬੜੇ ਸੁੰਦਰ, ਕਿਉਂਕਿ ਸਤਿਗੁਰਾਂ ਦਾ ਰਾਜ ਸੀ, ਠਾਠ ਸੀ। ਕਲਗੀਧਰ ਪਾਤਸ਼ਾਹ ਜੀ ਬਾਦਸ਼ਾਹੀ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕਰਦੇ ਸੀ। ਹੁਣ ਬਾਦਸ਼ਾਹੀ ਪੁਸ਼ਾਕ ਵਿਚ ਗਹਿਣੇ ਵੀ ਆਉਂਦੇ ਨੇ, ਗਲ ਵਿਚ ਮੋਤੀਆਂ ਦੀ ਮਾਲਾ ਆਉਂਦੀ ਹੈ, ਡੋਲਿਆਂ ਨਾਲ ਬੱਧੇ ਹੋਏ ਅੰਗਦ ਬਹੂਟੇ ਆਉਂਦੇ ਨੇ, ਸੀਸ ਉੱਤੇ ਜਗ੍ਹਾ ਤੇ ਕਲਗੀ ਸਜਦੀ ਹੈ। ਇਹ ਸਾਰੇ ਗਹਿਣੇ ਕਹੇ ਜਾਂਦੇ ਨੇ, ਅਲੰਕਾਰ ਕਹੇ ਜਾਂਦੇ ਨੇ। ਐਸੇ ਸੁੰਦਰ ਅਲੰਕਾਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਹੀਰੇ ਮੁਕਤਾ ਗੋਲ ਜੇ ਸੋਹਤ ਸੇ ਤੇ ਉਦਾਰ।
ਸੋਹਣੇ ਹੀਰੇ, ਮੁਕਤਾ ਕਹਿੰਦੇ ਨੇ ਮੋਤੀਆਂ ਨੂੰ, ਜਿਹੜੇ ਉਜਵਲ ਸਫੇਦ ਮੋਤੀ ਹਨ, ਗੋਲ ਆਕਾਰ ਦੇ ਬੜੇ ਸੁੰਦਰ ਸੇ, ਉਹ ਸਤਿਗੁਰਾਂ ਦੇ ਗਹਿਣਿਆਂ ਵਿਚ ਪਾਏ ਹੋਏ ਸੋਭਨੀਕ ਹੁੰਦੇ ਨੇ। ਬੜੇ ਬੜੇ ਸੁੰਦਰ ਕੀਮਤੀ ਹੀਰੇ, ਲਾਲ ਸ਼ਬਜ ਪੰਨੇ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਜਿਹੜੇ ਗਹਿਣੇ ਹਨ, ਉਹਨਾਂ ਗਹਿਣਿਆਂ ਦੇ ਵਿਚ ਧਾਰਨ ਕੀਤੇ ਹੋਏ ਹਨ।
ਨਿਸ਼ਾਨੀ ਛੰਦ ਸੀਤ ਤਰੈ ਦਸਤਾਰ ਸਿਰ ਜੀ ਸੋਤ ਸੇਤ ਸੇਤ ਤਰੈ ਦਸਤਾਰ ਸਿਰ ਜਾਮਾ ਗਲ ਸੇਤਾ।
ਕਲਗੀਧਰ ਜੀ ਨੇ ਅੱਜ ਸਫੇਦ ਰੰਗ ਦੀ ਪੁਸ਼ਾਕ ਪਾਈ। ਬਾਦਸ਼ਾਹ ਨੇ ਮਹਾਰਾਜ ਜੀ ਦੇ ਮਨ ਦੀ ਮੌਜ ਹੈ, ਅੱਜ ਚਿੱਟੇ ਰੰਗ ਦੀ ਪੁਸ਼ਾਕ ਸਤਿਗੁਰਾਂ ਨੇ ਸੀਸ ਉੱਤੇ, ਸੇਤ ਧਾਰਾਂ ਦਸਤਾਰ, ਅੱਜ ਸੇਤ ਰੰਗ ਦੀ, ਚਿੱਟੇ ਰੰਗ ਦੀ ਦਸਤਾਰ ਸੀਸ ਤੇ ਧਾਰਨ ਕੀਤੀ ਹੈ। ਔਰ ਸਰੀਰ ਉੱਤੇ ਜਿਹੜਾ ਜਾਮਾ ਚੋਲਾ ਹੈ, ਉਹ ਵੀ ਅੱਜ ਗਲਗੀਧਰ ਪਾਤਸ਼ਾਹ ਜੀ ਨੇ ਚਿੱਟੇ ਰੰਗ ਦਾ ਚੋਲਾ ਪਾਇਆ। ਦਸਤਾਰ ਵੀ ਚਿੱਟੇ ਰੰਗ ਦੀ ਸਜਾਈ ਹੈ, ਔਰ ਚੋਲਾ ਵੀ ਸਤਿਗੁਰਾਂ ਨੇ ਅੱਜ ਚਿੱਟੇ ਰੰਗ ਦਾ ਧਾਰਨ ਕੀਤਾ ਹੈ।
ਸੇਤ ਕੋਲ ਸਫੁੱਲ ਸੀਤਾ ਕਛ ਸੇਤ ਸਮੇਤਾ।
ਜਿਹੜਾ ਸਤਿਗੁਰਾਂ ਨੇ ਮੋਢੇ ਦੇ ਉੱਤੇ ਮਹਾਰਾਜ ਜੀ ਬਸਤਰ ਰੱਖਦੇ ਨੇ, ਜਿਸ ਨੂੰ ਅੰਗ ਬਸਤਰ ਵੀ ਕਹਿ ਦਿੰਦੇ ਨੇ, ਜਾਂ ਅੱਜ ਕੱਲ ਆਪਾਂ ਸਿਰੇ ਪਾਉ ਕਹਿ ਦਿੰਦੇ ਹਾਂ, ਉਹ ਜਿਹੜਾ ਦਕੂਲ ਹੈ ਸਤਿਗੁਰੂ ਜੀ ਨੇ ਧਾਰਨ ਕੀਤਾ ਹੋਇਆ, ਉਹ ਵੀ ਸੇਤ ਰੰਗ ਦਾ, ਚਿੱਟੇ ਰੰਗ ਦਾ ਹੈ। ਔਰ ਬੜੇ ਸੋਹਣੇ ਸਕੂਲ ਸਿੱਤ ਵਾਲੇ ਮਹਾਰਾਜ ਜੀ ਨੇ ਚਿੱਟੇ ਫੁੱਲਾਂ ਦੀ ਜਿਹੜੀ ਮਾਲਾ ਹੈ, ਉਹ ਆਪਣੇ ਗਲ ਦੇ ਵਿਚ ਸਤਿਗੁਰਾਂ ਨੇ ਧਾਰਨ ਕੀਤੀ, ਬੜੀ ਸੁੰਦਰ ਹੈ।
ਕੱਛ ਸੇਤ ਸਮੇਤਾ,
ਕਛਹਿਰਾ, ਕੱਛ ਦਾ ਮਤਲਬ ਹੁੰਦਾ ਕਛਹਿਰਾ, ਜਿਹੜਾ ਕਛਹਿਰਾ ਹੈ ਉਹ ਵੀ ਸੇਤ ਰੰਗ ਦਾ, ਚਿੱਟੇ ਰੰਗ ਦਾ ਧਾਰਨ ਕੀਤਾ। ਖਾਲਸਾ ਜੀ ਮਰਿਆਦਾ ਵੀ ਇਹੀ ਹੈ ਕਿ ਜਿਹੜਾ ਸਿੰਘ ਹੈ ਉਹ ਆਪਣੇ ਤੇੜ ਕਛਹਿਰਾ ਜਿਹੜਾ ਹੈ ਉਹ ਚਿੱਟੇ ਰੰਗ ਦਾ ਧਾਰਨ ਕਰੇ, ਰੰਗ ਬਿਰੰਗੇ ਕਛਹਿਰੇ ਨਾ ਧਾਰਨ ਕਰੇ, ਸਫੇਦ ਰੰਗ ਦਾ ਕਛਹਿਰਾ ਧਾਰਨ ਕਰੇ। ਐਸੀ ਰਹਿਤ ਮਰਿਆਦਾ ਦੇ ਵਿਚ ਬਚਨ ਵੀ ਆਉਂਦੇ ਨੇ। ਸੋ ਇੱਥੇ ਮਹਾਰਾਜ ਕਲਗੀਧਰ ਜੀ ਨੇ ਜਿਹੜਾ ਕਛਹਿਰਾ ਹੈ ਉਹ ਵੀ ਸੇਤ ਰੰਗ ਦਾ, ਚਿੱਟੇ ਰੰਗ ਦਾ ਧਾਰਨ ਕੀਤਾ ਹੈ।
ਉਡਗਨ ਮੈਂ ਪੂਰਨ ਸਸੀ ਜਿਮ ਸੇਤ ਸੁਹਾਵੈ।
ਜਿਵੇਂ ਤਾਰਿਆਂ ਦੇ ਵਿਚ ਚੰਦਰਮਾ, ਪੂਰਨਮਾਸ਼ੀ ਦੀ ਰਾਤ ਨੂੰ ਜਿਹੜਾ ਚੰਦਰਮਾ ਹੁੰਦਾ, ਉਹ ਤਾਰਿਆਂ ਦੇ ਵਿਚ ਚਿੱਟੇ ਰੰਗ ਦਾ ਵੱਖਰਾ ਸੋਭਨੀਕ ਹੁੰਦਾ ਤੇ ਬੜਾ ਸੁੰਦਰ ਲੱਗਦਾ, ਉਹ ਚਿੱਟੇ ਰੰਗ ਦਾ ਚੰਦਰਮਾ ਤਾਰਿਆਂ ਦੇ ਵਿਚ ਪ੍ਰਕਾਸ਼ ਦਾ ਹੋਇਆ।
ਬੈਠੇ ਵਿਚ ਸਭਾ ਕੇ ਸੇਵਕ ਮਨ ਭਾਵੈ।
ਤਾਰਿਆਂ ਦੇ ਵਿਚ ਚੰਦਰਮਾ ਬੜਾ ਸੁੰਦਰ ਲੱਗਦਾ, ਚਿੱਟੇ ਰੰਗ ਦਾ, ਸਫੇਦ ਰੰਗ ਦਾ। ਇਸੇ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਸੇਵਕਾਂ ਦੀ ਸਭਾ ਵਿਚ ਬੈਠੇ ਨੇ। ਸਤਿਗੁਰਾਂ ਦਾ ਦਰਬਾਰ ਸਿੱਖਾਂ ਨਾਲ ਭਰਿਆ ਹੋਇਆ, ਔਰ ਸਿੱਖਾਂ ਦੀ ਸਭਾ ਵਿਚ ਚੰਦਰਮਾ ਵਾਂਗੂ ਮਹਾਰਾਜ ਜੀ ਵੱਖਰੇ ਪ੍ਰਕਾਸ਼ ਰਹੇ ਨੇ, ਔਰ ਆਪਣੇ ਸੇਵਕਾਂ ਦੇ ਮਨਾਂ ਨੂੰ ਸਤਿਗੁਰੂ ਜੀ ਭਾਉਂਦੇ ਹਨ।
ਪੀਤ ਨਿਕਟੇ ਸਭਾ ਕੇ ਨਿਤਲੇ ਪੈ ਸੋਏ।
ਜਿੱਥੇ ਕਲਗੀਧਰ ਜੀ ਬੈਠਦੇ ਸਨ, ਬਿਲਕੁਲ ਉਹਦੇ ਨਾਲ ਇਕ ਕੰਧ ਸੀ ਕੱਚੀ, ਕੱਚੀਆਂ ਕੰਧਾਂ ਹੀ ਜ਼ਿਆਦਾ ਹੁੰਦੀਆਂ ਸਨ, ਉਹਨਾਂ ਨੂੰ ਲਿਪਿਆ ਜਾਂਦਾ ਸੀ ਮਿੱਟੀ ਦੇ ਨਾਲ, ਤੇ ਕਹਿੰਦੇ ਇਕ ਸੇਵਕ ਸੀ, ਉਹ ਰੋਜ਼ ਉਹ ਕੰਧ ਲਿਪਦਾ ਸੀ। ਉਹਦਾ ਰੋਜ਼ ਦਾ ਇਹ ਨਿਯਮ ਸੀ ਕਿ ਜਦੋਂ ਸਤਿਗੁਰਾਂ ਨੇ ਆਉਣਾ ਹੁੰਦਾ ਸੀ ਦਰਬਾਰ ਵਿਚ, ਸਤਿਗੁਰਾਂ ਦੇ ਦਰਬਾਰ ਵਿਚ ਆਉਣ ਤੋਂ ਪਹਿਲਾਂ ਉਹ ਕੰਧ ਲਿਪਦਾ ਸੀ, ਉਹਦੀ ਰੋਜ਼ ਦੀ ਇਹ ਡਿਊਟੀ ਸੀ। फिर बाद विच आके सतगुरु जी सभा विच बैठदे सन।
गुर आगे न लिपी सो आए पहलोए,
तां सतगुरां दे आउण तों पहला ही लिप दिंदा सी कंधो सिंह, पर अज सतगुरु जी पहला आ गए ते ओ कंध लिप नहीं सकिया। ओदी रोज दी इह ड्यूटी सी कि जदों सतगुरां ने आउणा ओदे तों पहला कंध नूं सारी नूं लिपदा सी, मिट्टी दे नाल लेप करदा सी, पर अज सतगुरु जी पहला ही आ गए ते ओ कंध नहीं लिप सकिया।
तो प्रभु बैठे लिप्त जे सिख की कार,
सतगुरु जी बैठे सन ਉਹਨੇ ਆਖਿਆ ਵੀ ਇਹ ਤਾਂ ਲਿਪਣੀ ਲਿਪਣੀ ਹੈ, ਮੇਰਾ ਰੋਜ਼ ਦਾ ਨਿਤਨੇਮ ਹੈ ਇਹ ਕੰਧ ਨੂੰ ਲਿਪਣਾ। ਉਹਨੇ ਆਖਿਆ ਅੱਜ ਕਿਉਂ ਵਿਘਨ ਪਾਉਣਾ, ਅੱਜ ਕਿਉਂ ਨਾਗਾ ਪਾਉਣਾ, ਸਤਿਗੁਰਾਂ ਦੇ ਬੈਠਿਆਂ ਹੀ ਕੰਧ ਲਿਪਣ ਲੱਗ ਪਿਆ। ਹਾਲਾਂਕਿ ਮਰਿਆਦਾ ਨਹੀਂ ਸੀ ਕਿ ਜਦੋਂ ਦਰਬਾਰ ਸਜਿਆ ਹੋਵੇ ਉਦੋਂ ਝਾੜ ਸਫਾਈ ਦੀ ਕੰਮ ਮਰਿਆਦਾ ਨਹੀਂ ਹੁੰਦੀ। ਸਾਡੇ ਸਿੰਘ ਅੱਜ ਵੀ ਕਈ ਵਾਰ ਇਸੇ ਤਰ੍ਹਾਂ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਉਧਰ ਝਾੜੂ ਫੜ ਕੇ ਝਾੜੂ ਫੇਰਨ ਲੱਗ ਪੈਣਗੇ ਦਰਬਾਰ ਚ, ਮਿੱਟੀ ਉੱਡ ਉੱਡ ਕੇ ਸਾਹਿਬ ਦੇ ਉੱਤੇ ਪਈ ਜਾਂਦੀ। ਕਰਦੇ ਆਪਣੇ ਵੱਲੋਂ ਸੇਵਾ ਨੇ, ਪਰ ਉਹ ਸੇਵਾ ਦੇ ਨਾਂ ਦੇ ਉੱਤੇ ਨਿਰਾਦਰ ਹੋਈ ਜਾਂਦਾ। ਹੁਣ ਇਹ ਲੇਪਣੀ ਸਿੰਘ, ਇਹਦਾ ਨਾਂ ਕਾਹਨ ਸਿੰਘ ਆਉਂਦਾ ਅੱਗੇ ਇਤਿਹਾਸ ਵਿਚ। ਅੱਗੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਕੰਧ ਲਿਪ ਦਿੰਦਾ ਸੀ, ਅੱਜ ਇਹ ਪਹਿਲਾਂ ਮਹਾਰਾਜ ਜੀ ਪਹਿਲਾਂ ਆ ਗਏ ਬਾਅਦ ਵਿਚ ਆਇਆ। ਤੋ ਇਹਨੇ ਆਖਿਆ ਵੀ ਮੈਂ ਤਾਂ ਕੰਧ ਲਿਪਣੀ ਹੈ, ਮੇਰੀ ਤਾਂ ਇਹ ਮਰਿਆਦਾ, ਰੋਜ਼ ਦੀ ਮੇਰੀ ਡਿਊਟੀ ਲੱਗੀ ਹੋਈ ਆ, ਸਤਿਗੁਰਾਂ ਦੇ ਬੈਠਿਆਂ ਬੈਠਿਆਂ ਹੀ ਨਾ। ਉਹ ਸਿੰਘ ਕੰਧ ਲਿਪਣ ਲੱਗ ਪਿਆ, ਉਸ ਵਕਤ ਉਸੇ ਤਰ੍ਹਾਂ ਕੰਧ ਲਿਪਣ ਲੱਗ ਪਿਆ।
ਉੱਥੇ ਸਮੀਪੀ ਅਲਪ ਹੀ ਸੇਵਕ ਪਰਵਾਰੇ,
ਸਤਿਗੁਰਾਂ ਕੋਲ ਕੋਈ ਬਹੁਤਾ ਇਕੱਠ ਨਹੀਂ ਸੀ ਸਿੱਖਾਂ ਦਾ, ਕੁਝ ਬਹੁਤ ਨਿਕਟ ਵਰਤੀ ਜਿਹੜੇ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਇਹੋ ਜੇ ਕੁਝ ਸੇਵਕ ਹੀ ਸਤਿਗੁਰਾਂ ਦੇ ਕੋਲ ਬੈਠੇ ਸਨ, ਬਹੁਤਾ ਇਕੱਠ ਸਤਿਗੁਰਾਂ ਦੇ ਕੋਲ ਨਹੀਂ ਸੀ।
ਲਿਪੈ ਹੱਥ ਸੰਭਾਰ ਕੇ ਬਹੁ ਸ਼ੀਘਰ ਕਰੰਤਾ,
ਜਿਹੜਾ ਲਿਪਣੀ ਸਿੰਘ ਹੈ ਕੰਧ ਲਿਪ ਰਿਹਾ, ਉਹ ਬੜੇ ਹੱਥ ਸੰਭਾਲ ਕੇ ਉਹ ਲਿਪ ਰਿਹਾ ਕਿ ਕਿਤੇ ਕੋਈ ਛਿੱਟਾ ਕਿਸੇ ਸਿੰਘ ਤੇ ਨਾ ਪੈ ਜਾਏ, ਕਿਉਂਕਿ ਕਲਗੀਧਰ ਜੀ ਬਿਲਕੁਲ ਨਾਲ ਬੈਠੇ ਸੀ, ਬਿਲਕੁਲ ਹੀ ਕੰਧ ਦੇ ਨੇੜੇ ਸੀ। ਉਹ ਸੰਭਾਲ ਸੰਭਾਲ ਕੇ ਕੰਧ ਲਿਪਦਾ ਕਿ ਕਿਤੇ ਕੋਈ ਸਤਿਗੁਰਾਂ ਦੇ ਉੱਤੇ ਜਾਂ ਕਿਸੇ ਸਿੰਘ ਦੇ ਉੱਤੇ ਜਿਹੜਾ ਉਹ ਛਿੱਟਾ ਨਾ ਪੈ ਜੇ ਮਿੱਟੀ ਦਾ, ਪਰ ਕਾਹਲੀ ਵੀ ਕਰਦਾ ਵੀ ਛੇਤੀ ਛੇਤੀ ਨਿਬੇੜਦਿਆਂ, ਕਿਉਂਕਿ ਸਤਿਗੁਰਾਂ ਦਾ ਦਰਬਾਰ ਲੱਗਾ ਹੋਇਆ ਸੀ ਕਿ ਛੇਤੀ ਛੇਤੀ ਇਹ ਜਿਹੜਾ ਕੰਮ ਹੈ ਨਿਬੇੜਦਿਆਂ, ਇਸ ਕਰਕੇ ਕਾਹਲੀ ਵੀ ਕਰਦਾ ਹੈ।
ਭਈ ਦੇਰੇ ਔਰ ਸਮਝ ਕੇ ਗੁਰ ਤੇ ਡਰਪੰਤਾ,
ਮਨ ਵਿਚ ਡਰਦਾ ਵੀ ਹੈ ਕਿ ਮੇਰੇ ਕੋਲੋਂ ਦੇਰ ਹੋ ਗਈ ਹੈ, ਗੁਰੂ ਸਾਹਿਬ ਜੀ ਅੱਜ ਆ ਗਏ ਨੇ ਤੇ ਮੈਂ ਲੇਟ ਹੋ ਗਿਆ। ਗੁਰੂ ਸਾਹਿਬ ਦਾ ਤਾਂ ਕੋਈ ਇਹਦੇ ਵਿਚ ਕਮੀ ਨਹੀਂ, ਮੇਰੀ ਕਮੀ ਹੈ, ਮੇਰੀ ਭੁੱਲ ਹੈ ਕਿ ਮੈਂ ਲੇਟ ਆਇਆ। ਇਸ ਕਰਕੇ ਮਨ ਵਿਚ ਡਰ ਵੀ ਰਿਹਾ ਕਿ ਕਿਤੇ ਸਤਿਗੁਰੂ ਜੀ ਇਹ ਨਾ ਕਹਿਣ ਤੂੰ ਅੱਜ ਲੇਟ ਕਿਉਂ ਆਇਆ, ਪੁੱਛ ਹੀ ਨਾ ਲੈਣ ਮੈਨੂੰ, ਏਦਾਂ ਦਾ ਡਰ ਵੀ ਹੈ ਇਹਦੇ ਮਨ ਦੇ ਵਿਚ, ਭੈ ਵੀ ਹੈ, ਇਸ ਕਰਕੇ ਕਾਹਲੀ ਕਾਹਲੀ ਦੇ ਨਾਲ ਉਹ ਕੰਧ ਲਿਪਦਾ ਹੈ।
ਪਹੁੰਚੀ ਆਤ ਬਚਾਏ ਉੱਠ ਪੁਨ ਚੀਟ ਤੁਰੰਤੇ,
ਉਸ ਵਕਤ ਇਹਨੇ ਆਪਣੇ ਹੱਥ ਪੂੰਜੇ ਸਾਰੀ ਕੰਧ ਲਿਪ ਕੇ ਨਾ, ਜਦੋਂ ਵਿਹਲਾ ਹੋ ਗਿਆ ਤੇ ਹੱਥ ਪੂੰਜੇ ਤੇ ਹੱਥਾਂ ਨੂੰ ਪੂੰਜ ਕੇ ਨੇ ਹੱਥ ਛੰਡੇ ਨੇ, ਜਦੋਂ ਹੱਥਾਂ ਨੂੰ ਛੰਡਿਆ ਕਿਉਂਕਿ ਹੱਥਾਂ ਤੇ ਮਿੱਟੀ ਲੱਗੀ, ਪਾਣੀ ਲੱਗਾ ਸੀ, ਉਹ ਜਿਹੜਾ ਪਾਣੀ ਲੱਗਾ ਸੀ ਮਿੱਟੀ ਵਾਲਾ, ਉਹ ਹੱਥ ਇਹਨੇ ਛੰਡ ਕੇ ਪਾਣੀ ਲਾਇਆ ਹੈ।
ਘਰ ਜਾਮੇ ਸਿੱਧ ਗੁਰੂ ਕੇ ਤੈ ਪਰੀ ਪਿਖੰਤੇ,
ਹੁਣ ਪਰਮੇਸ਼ਰ ਵੱਲੋਂ ਜਿੰਨਾ ਇਹਨੇ ਬਚਾਇਆ ਕਿ ਸਤਿਗੁਰਾਂ ਤੇ ਕੋਈ ਛਿੱਟਾ ਨਾ ਪਵੇ, ਹੁਣ ਦੇਵ ਨੇਤ ਐਸੀ ਹੋਈ, ਕਿਉਂਕਿ ਹਮੇਸ਼ਾ ਕਈ ਵਾਰੀ ਕੋਈ ਕੰਮ ਐਸੇ ਹੁੰਦੇ ਨੇ ਅਸੀਂ ਡਰਦੇ ਹੁੰਦੇ ਹਾਂ ਵੀ ਕਿਤੇ ਨੁਕਸਾਨ ਨਾ ਉਹੋ ਜਿਹੇ ਹੋ ਜਾਂਦਾ, ਉਸੇ ਤਰ੍ਹਾਂ ਹੋ ਜਾਂਦਾ ਜਿਸ ਤਰ੍ਹਾਂ ਅਸੀਂ ਸੋਚਦੇ ਹੁੰਦੇ ਹਾਂ। ਇਹ ਤਾਂ ਡਰਦਾ ਡਰਦਾ ਲਿਪਦਾ ਸੀ ਵੀ ਕਿਤੇ ਕੋਈ ਗੁਰੂ ਸਾਹਿਬ ਤੇ ਚਿੱਟਾ ਨਾ ਪੈ ਜੇ, ਹੱਥ ਸੰਭਾਲ ਸੰਭਾਲ ਕੇ ਇਹਨੇ ਨੂੰ ਇਹਨੇ ਜਦੋਂ ਹੱਥ ਛੱਟ ਗਏ ਨਾ ਛੰਡੇ ਡਰ ਦੇ ਨਾਲ, ਕਈ ਵਾਰੀ ਸੋਚ ਜਿਹੜੀ ਹੈ ਨਾ ਬੰਦੇ ਦੀ ਡਰ ਦੇ ਨਾਲ ਜਿਹੜੀ ਸੋਚ ਹੈ ਦਿਮਾਗ ਹੈ ਉਹ ਕੰਮ ਘੱਟ ਕਰਨਾ ਸ਼ੁਰੂ ਕਰ ਦਿੰਦਾ, ਜਦੋਂ ਡਰ ਹੁੰਦਾ ਦਿਮਾਗ ਵਿਚ ਉਹ ਫਿਰ ਕੰਮ ਵੀ ਘੱਟ ਕਰਦਾ, ਵਿਚਾਰ ਨਹੀਂ ਰਹਿੰਦੀ, ਤੇ ਹੁਣ ਭੁੱਲ ਗਿਆ ਵੀ ਮੈਂ ਛਿੱਟੇ ਇੱਥੇ ਨਾ ਹੱਥ ਨਾ ਛੰਡਾ, ਪਾਸੇ ਹੋ ਕੇ ਛੰਡ ਲਾਂ, ਉੱਥੇ ਹੀ ਹੱਥ ਛੰਡ ਦਿੱਤੇ, ਜਦੋਂ ਹੱਥ ਛੰਡੇ ਤੇ ਕੁਝ ਛਿੱਟੀਆਂ ਛਿੱਟਾਂ ਜਿਹੜੀਆਂ ਸਨ ਮਿੱਟੀ ਦੀਆਂ ਉਹ ਕਲਗੀਧਰ ਜੀ ਦੇ ਜਾਮੇ ਤੇ ਪੈ ਗਈਆਂ। ਹੁਣ ਮਹਾਰਾਜ ਜੀ ਨੇ ਚਿੱਟੇ ਰੰਗ ਦਾ ਚੋਲਾ ਪਾਇਆ ਸੀ ਅੱਜ, ਤੇ ਜਿਹੜਾ ਚਿੱਟੇ ਰੰਗ ਦਾ ਚੋਲਾ ਪਾਇਆ ਸੀ ਉਹਦੇ ਤੇ ਛਿੱਟਾਂ ਜਿਹੜੀਆਂ ਸਨ ਉਹ ਮਿੱਟੀ ਦੀਆਂ, ਉਹ ਲਿਪਣ ਵਾਲੀ ਮਿੱਟੀ ਦੀ ਛਿੱਟੇ ਜਿਹੜੇ ਸਨ ਉਹ ਵੱਖਰੇ ਦਿਸਣ ਲੱਗੇ।
श्री मुखते तत्काली इस भांति उचारा।
महाराज सच्चे पातशाह ने जदों वेख्या भी साडे चोले ते चिट्टे पा दिते ने सिंह ने, तो कलगीधर पातशाह जी महाराज जी उस वक्त सुभाविक ही बोले कहण लगे,
उठो लेपनी सिंह को एक हतो तमाचा।
महाराज जी कहंदे उठो, उठ के इहदे इक थप्पड़ मारो सिंह दे, वेखो इहने की कर दिता, साडा चोला मैला कर दिता। महाराज जी कहंदे दे चपेड़ मारो इक, आ वेखो की कीता इहने, साडा चोला मिट्टी दे नाल मैला कर दिता है।
एक हतो तमाचा,
महाराज जी ने कहा भी एको चपेड़ मारो, एक चपेड़ मारो।
सुन आयस को उठे वो पहुंचे उतलाए।
बड़े गल सुन के उस वेले जेड़े सिंह बैठे सी सारे ही उठ खलोते मारन वास्ते, सतगुरां ते कहा सी भी एको चपेड़ मारो, एक चपेड़ मारो इहदे जिन्ने साडा चोला खराब कर दिता। तो उस वक्त जिन्ने सिंह सी उह सारे ही उठ खलोते।
अते तमाचे सबन हो इस होश गवाए।
कहंदे जिन्ने सी सारिया ने चपेड़ा मारी, मारन नूं तां एक नूं कहा सी सतगुरां ने भी एक चपेड़ मारो, पर उस वक्त सारिया ने एक एक चपेड़ सारिया ने कढ मारी, कईयां ने दो दो भी मार दित्तियां चपेड़ा। कहंदे मार मार चपेड़ा उस सिंह दी होश गवा के रख दित्ते, ओनू बेचारे नूं बेसुध करके रख दिता।
भयो बिसुध देखियो गुरु मन बिखै बिचारा।
सतगुरां ने वेख्या कि जिन्हू चपेड़ा बजिया ने सिंह बेसुध होया फिरदा, वो एकदम डावा डोल ही हो गया, फावा जिहा हो गया। ते वेख के गुरु कलगीधर पातशाह जी महाराज जी ने अपने मन च विचार कीती,
तनक होतो अपराध सबने बो मारा।
महाराज जी कहंदे दा अपराध तो बिलकुल छोटा जिहा सी, भी भुल तां उहदी छोटी जी सी, पर मार ओनू ज्यादा पै गई है सिंह नू। असी तां इक चपेड़ मारन नू कहा सी, इन्हां ने कई मार दित्तियां ने। महाराज जी कहंदे सारिआं ने उठ के चपेड़ां कढ मारियां ने, है थोड़ा अपराध सी सिंह दा, पर ओनू मार ज्यादा पै गई, ए गुरु साहब जी ने विचार कीती।
खेद अधिक जुत जान कै पुन बात बखाने।
उस सिंह नू बड़ा खेद विच जान के भी उस सिंह बड़ा दुखी होया कि चपेड़ां इन्नियां वजों पै गईआं, फावा हो गया सिंह, बेसुध हो गया। ओनू वेख के महाराज गुरु कलगीधर जी बोले,
सिख संगत सब गुरु की आयत को माने।
महाराज जी कहंदे भाई जिन्नी सिख संगत है गुरु दी है, और गुरु दी आग्या सारी संगत ने मनी, सारिया सिखा ने गुरु दी आग्या, गुरु दा हुक्म जो है ओ मनिया है।
सद पे सुनो तुम सिंह सब ए सिख गुर केरा।
महाराज जी कहंदे चलो असी तां एक थप्पड़ मारन नूं कहा सी, तुसी सारिया ने उठ के एक एक कढ मारिया, हुण जे तुसी आखो कि असी तां गुरु दी आग्या मनी आ सारिया ने, सानू गुरु ने हुक्म कीता असी मन्निया। महाराज जी कहंदे भाई फिर भी जे तुसी गुरु दा हुक्म मन्निया ते तुसी सारिया ने इस सिंह नू चपेड़ा मारिया हन।
सिख गुर केरा,
गुरु दा सिंह है भी जिनू तुसी चपेड़ा मारिया ने, भी तां गुरु का सिख है।
किसन पर कर तल हते कि बुरा बडेरा।
पर तुसी एक काम बड़ा बुरा कीता कि सिंह दे केसां दे उत्ते तुसी चपेड़ा मारियां। सिंह दे मुंह दे उत्ते दाढ़ा सी ना, महाराज जी कहंदे दाढ़ा सी, नाले सिर दे उत्ते भी कईयां ने, जदों वाह चली जदों कट्ठे सी सारे मारन वाले, किसी ने सिर दे विच मारी, किसी ने मुंह दे उत्ते मारी। महाराज जी कहंदे सिंह दे चेहरे दे उत्ते तुहानू दाढ़ा नहीं दिसिया, उहदे सिर ते तुहानू केस नजर नहीं आए, इह जिहड़े केस ने गुरु का ककार है, ये तो गुरु की निशानी है ना, गुरु का ककार है, तो तुसी गुरु दया केसा दे उत्ते जड़ा सिंह है उदे केसा दे उत्ते मार कीती है।
ए बाना है गुरु को तारा कर जुए।
ये काम तुसी बड़ा बुरा कीता कि सिंह दे केसा दे उत्ते चपेड़ा मारियां, सिंह दे मुंह दे उत्ते चपेड़ मारनी खालसा जी ये योग नहीं है, विहत नहीं है। गुरु कलगीधर जी कह रहे हैं कि सिंह दे मुंह दे उत्ते दाड़ा है, दाड़े दे उत्ते केसा दे उत्ते जदों चपेड़ मारोगे, गुरु दी ये निशानी है, गुरु दी निशानी दी बेअदबी है, गुरु दी निशानी दा निरादर है। तो महाराज जी कहण लगे भाई तुसी ये चंगा नहीं कीता, क्योंकि ये गुरु दा बाणा है, ਤੇ ਤੁਸੀਂ ਗੁਰੂ ਦੇ ਬਾਣੇ ਨੂੰ ਤਾੜਨਾ ਕੀਤੀ ਹੈ।
ਸਾਰੇ ਕਰ ਜੋਏ ਸੋ ਗੁਰ ਕੋ ਮੈਰੀ ਐ ਲਕੀਆ ਸਭ ਕੋਏ।
ਜਿਹੜਾ ਗੁਰੂ ਦੇ ਬਾਣੇ ਦੀ ਤਾੜਨਾ ਕਰੇਗਾ ਉਹ ਗੁਰੂ ਦਾ ਦੁਸ਼ਮਣ ਹੈ, ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਜਿਹੜਾ ਗੁਰੂ ਦੇ ਬਾਣੇ ਦੀ ਤਾੜਨਾ ਕਰਦਾ, ਗੁਰੂ ਦੇ ਕਕਾਰਾਂ ਦੀ ਬੇਅਦਬੀ ਕਰਦਾ ਔਰ ਗੁਰੂ ਦੇ ਕਕਾਰਾਂ ਦੇ ਉੱਤੇ ਚਪੇੜ ਮਾਰੀ ਜਾਂ ਤਾੜਨਾ ਕੀਤੀ ਗੁਰੂ ਦੇ ਬਾਣੇ ਦੇ ਉੱਤੇ, ਮਹਾਰਾਜ ਜੀ ਕਹਿੰਦੇ ਉਹ ਸਿੱਖ ਨਹੀਂ, ਉਹ ਗੁਰੂ ਦਾ ਵੈਰੀ। ਸੋ ਗੁਰ ਕੋ ਵੈਰੀ ਹੈ, ਉਹ ਗੁਰੂ ਦਾ ਵੈਰੀ ਹੈ, ਉਹ ਗੁਰੂ ਦਾ ਦੁਸ਼ਮਣ ਹੈ, ਇਹ ਸਾਰੇ ਜਾਣ ਲਓ।
ਕੀਨ ਅਨਾਦਰ ਗੁਣੈ ਬਦ ਕੇਸਨ ਪਰ ਮਾਰਾ।
ਤੁਸੀਂ ਬੜਾ ਵੱਡਾ ਅਨਰਥ ਕੀਤਾ ਸਿੰਘੋ, ਇੱਕ ਸਿੰਘ ਦੇ ਕੇਸਾਂ ਦੇ ਉੱਤੇ ਤੁਸੀਂ ਮਾਰ ਕੀਤੀ ਹੈ, ਇੱਕ ਸਿੰਘ ਦੇ ਕੇਸਾਂ ਦੇ ਉੱਤੇ ਤੁਸੀਂ ਆਪਣੇ ਥੱਪੜ ਮਾਰੇ ਨੇ, ਚਪੇੜਾ ਮਾਰੀਆਂ ਹਨ।
ਅਰ ਤੁਮ ਪਾਖੋ ਤਿਮ ਕਰਿਓ ਜਿਮ ਗੁਰੂ ਉਚਾਰਾ।
ਹੁਣ ਜੇ ਤੁਸੀਂ ਕਹੋ ਕਿ ਗੁਰੂ ਜੀ ਜਿਵੇਂ ਤੁਸੀਂ ਸਾਨੂੰ ਹੁਕਮ ਕੀਤਾ ਅਸੀਂ ਤਾਂ ਉਸੇ ਤਰ੍ਹਾਂ ਕੀਤਾ, ਤੁਸੀਂ ਕਿਹਾ ਸੀ ਚਪੇੜ ਮਾਰੋ। ਹੁਣ ਸਿੱਖ ਵੀ ਤਾਂ ਅੱਗੋਂ ਕਈ ਆਪਣੇ ਫਿਰ ਹੁਣ ਜਿਹੜੇ ਬੰਦੇ ਨੇ ਪਾਪ ਕੀਤਾ ਹੁੰਦਾ ਨਾ, ਉਹ ਫਿਰ ਕਈ ਰਸਤੇ ਕੱਢ ਲੈਂਦਾ, ਕਹਿੰਦਾ ਮੈਂ ਤਾਂ ਕੀਤਾ ਜੀ, ਮੇਰੇ ਕੋਲ ਉਸ ਕਰਕੇ ਹੋਇਆ, ਮੈਨੂੰ ਇਹ ਮਜਬੂਰੀ ਸੀ। ਮਹਾਰਾਜ ਜੀ ਕਹਿੰਦੇ ਪਾਪ ਤੁਸੀਂ ਕੀਤਾ, ਸਿੰਘ ਦੇ ਕੇਸਾਂ ਤੇ ਮਾਰ ਕੀਤੀ ਹੈ, ਤਪੇੜਾਂ ਮਾਰੀਆਂ ਨੇ, ਪਰ ਜੇ ਤੁਸੀਂ ਕਹੋ ਕਿ ਗੁਰੂ ਜੀ ਤੁਹਾਡਾ ਹੁਕਮ ਮੰਨਿਆ, ਅਸੀਂ ਤਾਂ ਤੁਹਾਡੇ ਹੁਕਮ ਦੇ ਨਾਲ ਚਪੇੜਾਂ ਮਾਰੀਆਂ ਹਨ।
ਇਸ ਪਰ ਸੁਣੀਏ ਹਮ ਕਹਿਓ ਇੱਕ ਉੱਠ ਕਰ ਮਾਰੋ।
ਉਹਦੇ ਤੇ ਤੁਸੀਂ ਇਹ ਸੁਣੋ, ਅਸੀਂ ਇਹ ਨਹੀਂ ਸੀ ਕਿਹਾ ਵੀ ਤੁਸੀਂ ਸਾਰੇ ਮਾਰੋ। ਮਹਾਰਾਜ ਜੀ ਨੇ ਕਿਹਾ ਸੀ ਕਿ ਇੱਕ ਸਿੰਘ ਉੱਠ ਕੇ ਇੱਕ ਚਪੇੜ ਮਾਰੋ। ਅਸੀਂ ਇੱਕ ਬਚਨ ਵਰਤਿਆ ਸੀ ਕਿ ਇੱਕ ਚਪੇੜ ਇਹਨੂੰ ਮਾਰੋ।
ਤਨ ਪਰ ਹਸਨੋ ਚਿੱਤ ਥੋ ਜਿਨ ਪ੍ਰਸਨ ਉਭਾਰੇ।
ਚਪੇੜ ਹੀ ਮਾਰਨੀ ਸੀ ਜਿਹੜੇ ਕਿਸੇ ਨੂੰ ਉੱਠ ਕੇ, ਇੱਕ ਨੇ ਵੀ ਮਾਰਨੀ ਸੀ, ਉਹ ਵੀ ਮੂੰਹ ਤੇ ਨਾ ਮਾਰਦਾ, ਉਹਦਾ ਸਰੀਰ ਹੈ, ਲੱਕ ਦੇ ਉੱਤੇ ਮਾਰ ਦਿੰਦੇ, ਪਿੱਠ ਦੇ ਉੱਤੇ ਮਾਰ ਦਿੰਦੇ, ਤੇ ਪਿੱਠ ਦੇ ਉੱਤੇ ਵੀ ਤਾਂ ਚਪੇੜ ਮਾਰ ਕੇ ਗੁਰੂ ਦਾ ਬਚਨ ਓਨਾ ਹੀ ਮੰਨਿਆ ਜਾਣਾ ਸੀ ਨਾ। ਜ਼ਰੂਰੀ ਤਾਂ ਇਹ ਤਾਂ ਨਹੀਂ ਸੀ ਕਿਹਾ ਵੀ ਮੂੰਹ ਤੇ ਮਾਰੋ। ਮਹਾਰਾਜ ਜੀ ਕਹਿੰਦੇ ਮੂੰਹ ਤੇ ਮਾਰ ਕੇ ਤੁਸੀਂ ਸਾਰਿਆਂ ਨੇ ਅਨਰਥ ਕੀਤਾ, ਪਰ ਅਸੀਂ ਸਾਰਿਆਂ ਨੂੰ ਨਹੀਂ ਸੀ ਕਿਹਾ, ਅਸੀਂ ਕਿਹਾ ਸੀ ਇੱਕ ਚਪੇੜ ਮਾਰੋ, ਤੇ ਜਿਹਨੇ ਇੱਕ ਨੇ ਵੀ ਚਪੇੜ ਮਾਰਨੀ ਸੀ ਉਹ ਚਿਹਰੇ ਤੇ ਨਾ ਮਾਰਦਾ, ਉਹਦੇ ਸਰੀਰ ਦੇ ਉੱਤੇ ਮਾਰਦਾ, ਜਿਹੜੀ ਪਿੱਠ ਦੇ ਉੱਤੇ ਮਾਰ ਲੈਂਦਾ, ਉਹਦੇ ਨਾਲ ਮਾਰ ਕੇ ਪੂਰਾ ਬਚਨ ਹੋ ਜਾਣਾ ਸੀ।
ਦੂਜੀਏ ਕੋ ਹਟ ਰਹਿਣ ਤੇ ਇਸ ਵਿਦ ਪਹਿਚਾਨੋ।
ਇੱਕ ਸਿੰਘ ਮਾਰ ਦਿੰਦਾ ਚਪੇੜ ਤੇ ਦੂਜਿਆਂ ਨੂੰ ਹਟੇ ਰਹਿਣਾ ਚਾਹੀਦਾ ਸੀ, ਦੂਜਿਆਂ ਨੂੰ ਚਪੇੜ ਨਹੀਂ ਸੀ ਮਾਰਨੀ ਚਾਹੀਦੀ, ਦੂਜਿਆਂ ਨੂੰ ਉਸ ਤਰ੍ਹਾਂ ਦਾ ਕੰਮ ਨਹੀਂ ਸੀ ਕਰਨਾ ਚਾਹੀਦਾ।
ਗੁਰੂ ਬਚਨ ਪੂਰਨ ਭਇਓ ਜਿਮ ਕੀਨ ਬਖਾਨੋ।
ਕਹਿੰਦੇ ਤੁਸੀਂ ਹੁਣ ਇਹ ਕਹੋਗੇ ਕਿ ਅਸੀਂ ਤਾਂ ਗੁਰੂ ਦਾ ਬਚਨ ਮੰਨਿਆ, ਗੁਰੂ ਜੀ ਨੇ ਕਿਹਾ ਸੀ, ਅਸੀਂ ਤਾਂ ਇਸ ਸਿੱਖ ਨੂੰ ਚਪੇੜ ਮਾਰੀ ਹੈ।
ਇਮ ਕਰਬੋ ਬਨ ਆਵਈ ਤੁਮ ਸਭ ਨੇ ਮਾਰਾ।
ਇਸ ਤਰ੍ਹਾਂ ਕਰਦਿਆਂ ਹੋਇਆ ਤੁਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕ ਸਿੰਘ ਨੂੰ ਮਾਰਿਆ, ਉਹ ਵੀ ਇੱਕ ਚਪੇੜ ਮਾਰਨ ਦਾ ਹੁਕਮ ਸੀ, ਤੁਸੀਂ ਕਈ ਸਾਰਿਆਂ ਨੇ ਕਈ ਚਪੇੜਾਂ ਮਾਰੀਆਂ, ਉਹ ਵੀ ਸਿੰਘ ਦੇ ਚਿਹਰੇ ਦੇ ਉੱਤੇ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ, ਕੇਸਾਂ ਦੇ ਉੱਤੇ ਤੁਸੀਂ ਮਾਰ ਕੀਤੀ ਹੈ।
ਅਲਪ ਗੁਨਾ ਜਾਣੀਐ ਹੋਈ ਬੋ ਮਾਰਾ।
ਉਸ ਲੇਪਣੀ ਸਿੰਘ ਦਾ ਗੁਨਾਹ ਜਿਹੜਾ ਸੀ ਉਹ ਥੋੜਾ ਸੀ, ਪਰ ਤੁਸੀਂ ਉਹਨੂੰ ਮਾਰ ਜ਼ਿਆਦਾ ਮਾਰੀ, ਉਹਦਾ ਅਪਰਾਧ ਇੰਨਾ ਨਹੀਂ ਸੀ, ਪਰ ਤੁਸੀਂ ਉਹਨੂੰ ਮਾਰਿਆ ਜ਼ਿਆਦਾ ਹੈ।
ਇਹ ਵੀ ਸਿੱਖ ਪਾਈ ਹੋ ਤੋ ਤੁਮ ਭਲੋ ਨਾ ਕੀਨੋ।
ਮਹਾਰਾਜ ਜੀ ਕਹਿੰਦੇ ਵੀ ਤਾਂ ਸਿੱਖ ਸੀ, ਤੁਹਾਡਾ ਭਰਾ ਹੀ ਸੀ ਨਾ, ਪਰ ਤੁਸੀਂ ਭਲਾ ਤਾਂ ਨਹੀਂ ਕੀਤਾ। ਮਹਾਰਾਜ ਕਹਿੰਦੇ ਤੁਹਾਡਾ ਮਾਂ ਦਾ ਜਾਇਆ ਸੱਕਾ ਭਰਾ ਖੜਾ ਹੁੰਦਾ, ਉਹਨੂੰ ਮਾਰਦੇ ਚਪੇੜਾਂ? ਜੇ ਤੁਹਾਡੀ ਆਪਣੀ ਸੱਕੀ ਮਾਂ ਦਾ ਜਾਇਆ ਭਰਾ ਕੋਲ ਖੜਾ ਹੁੰਦਾ ਫਿਰ ਮਾਰਨੀ ਸੀ ਚਪੇੜ? ਫਿਰ ਤੁਸੀਂ ਸੋਚਣਾ ਸੀ ਕਈ ਵਾਰੀ ਮੇਰਾ ਭਰਾ ਆਇਆ ਇਹਨੂੰ ਚਪੇੜ ਕਿਵੇਂ ਮਾਰਾਂ। ਜੇ ਮਾਰਨ ਵੀ ਲੱਗਦੇ ਤੇ ਤੁਸੀਂ ਸੋਚ ਕੇ ਮਾਰਨੀ ਸੀ ਵੀ ਮੂੰਹ ਤੇ ਨਾ ਮਾਰਾਂ, ਲੱਕ ਤੇ ਮਾਰ ਲਵਾਂ ਦਰਦ ਘੱਟ ਹੋਵੇ। ਪਰ ਇਹ ਜਿਹੜਾ ਗੁਰੂ ਦਾ ਸਿੱਖ ਇਹ ਤੁਹਾਡਾ ਭਰਾ ਨਹੀਂ ਸੀ? ਇੱਥੇ ਸਤਿਗੁਰੂ ਜੀ ਪਿਆਰ ਰੱਖਣਾ ਵੀ ਸਿਖਾ ਰਹੇ ਨੇ ਸਿੱਖਾਂ ਨੂੰ, ਇਹ ਤੁਹਾਡਾ ਭਰਾ ਨਹੀਂ ਸੀ, ਇਹ ਤੁਹਾਡਾ ਭਾਈ ਨਹੀਂ ਸੀ ਕਿ ਜਿਹਦੇ ਮੂੰਹ ਦੇ ਉੱਤੇ ਤੁਸੀਂ ਚਪੇੜਾ ਕੱਢ ਕੇ ਆਪਣੀ ਦੁਸ਼ਮਣੀ ਕੱਢੀ ਆ ਵੀ ਤਾਂ ਦੁਸ਼ਮਣ ਹੈ ਸਾਡਾ। ਏਦਾਂ ਤਾਂ ਕੋਈ ਦੁਸ਼ਮਣ ਨੂੰ ਨਹੀਂ ਮਾਰਦਾ ਜਿੰਨਾ ਤੁਸੀਂ ਆਪਣੇ ਸਿੱਖ ਭਰਾ ਨੂੰ ਮਾਰਿਆ। ਮਾਰਦੇ ਹੀ ਤਾਂ ਬਚਾ ਕਰਕੇ ਇੱਕ ਸਿੰਘ ਹੀ ਮਾਰਦਾ, ਤੁਸੀਂ ਸਾਰਿਆਂ ਨੇ ਮਾਰ ਮਾਰ ਦਿੱਤੇ, ਅਸੀਂ ਇੱਕ ਚਪੇੜ ਮਾਰਨ ਨੂੰ ਕਿਹਾ ਸੀ, ਤੁਸੀਂ ਇੱਕ ਇੱਕ ਕਰਕੇ ਸਾਰਿਆਂ ਨੇ ਕਈ ਚਪੇੜਾਂ ਮਾਰ ਦਿੱਤੀਆਂ ਨੇ। ਏਡਾ ਥੋੜਾ ਅਪਰਾਧ ਸੀ ਇਸ ਸਿੰਘ ਦਾ, ਤੁਸੀਂ ਏਡਾ ਵੱਡਾ ਅਪਰਾਧ ਕਰ ਦਿੱਤਾ ਇਹਨੂੰ ਮਾਰ ਕੇ।
तुम भला न किनो
ए तुसी भला नहीं कीता ए भी ता गुरु दा सिख सी
वे गई इमनेत ए बद इस पर चीनो
कहंदे भी चलो हुक्म सी नेत सी हुण हो गई जो होना सी जो होनी सी वर्तनी सी एदे भागा विच इसे तरह लिखिया सी कर्मा चो हो गया है
या ते तन जा अपने दे कर रखा मैं
हुण एदा करो ए सिंह नू खुश करो जेडे सिंह नू तुसी चपेड़ा मार के दुखी कीता हुण इनू खुश करो ए कुवारा है नौजवान है ਇੱਦਾਂ ਕਰੋ ਹੁਣ ਤੁਹਾਡੇ ਵਿੱਚੋਂ ਕੋਈ ਆਪਣੀ ਲੜਕੀ ਦੇ ਕਿਸ ਸਿੰਘ ਦਾ ਵਿਆਹ ਕਰੋ ਤੇ ਇਹਨੂੰ ਖੁਸ਼ੀ ਹੋਵੇ ਇਹ ਖੁਸ਼ ਹੋਵੇ ਹੁਣ ਇਹ ਵੀ ਵਚਨ ਮੰਨੋ ਸਾਰੇ ਅੱਗੇ ਇੱਕ ਨੂੰ ਕਿਹਾ ਸੀ ਨਾ ਵੀ ਇੱਕ ਜਣਾ ਚਪੇੜ ਮਾਰੋ ਹੁਣ ਅਸੀਂ ਆ ਦੂਜਾ ਵਚਨ ਕਰਦੇ ਹਾਂ ਤੁਸੀਂ ਸਾਡਾ ਵਚਨ ਮੰਨ ਕੇ ਚਪੇੜਾਂ ਮਾਰੀਆਂ ਵੀ ਹੁਣ ਕੋਈ ਸਿੰਘ ਇਹਨੂੰ ਆਪਣੀ ਲੜਕੀ ਦੇਵੇ
ਸੁਣ ਸੰਗਤ ਤੂਸ਼ਨ ਬਈ ਮੈਂ ਕਚੂ ਸੁਣਾਵੈ
ਸੁਣ ਕੇ ਹੁਣ ਸਾਰੇ ਚੁੱਪ ਕਰਕੇ ਸਿਰ ਨੀਵੇਂ ਕਰਕੇ ਬਹਿ ਗਏ ਜਿਵੇਂ ਗਿੱਚੀਆਂ ਟੁੱਟੀਆਂ ਹੁੰਦੀਆਂ ਵੀ ਹੁਣ ਕਿਵੇਂ ਬਚਨ ਮੰਨੀਏ ਪਹਿਲਾ ਬਚਨ ਤਾਂ ਬੜੀ ਛੇਤੀ ਨਾਲ ਮੰਨ ਲਿਆ ਵੀ ਇਹ ਤਾਂ ਬਚਨ ਮੰਨਣ ਵਾਲਾ ਸੀ ਹੁਣ ਜਦੋਂ ਮਹਾਰਾਜ ਜੀ ਨੇ ਕਿਹਾ ਵੀ ਦਿਓ ਕੋਈ ਸਿੰਘ ਆਪਣੀ ਲੜਕੀ ਦਾ ਡੋਲਾ ਦਿਓ ਇਹਨੂੰ ਇਹ ਖੁਸ਼ ਹੋ ਜਾਏਗਾ ਪ੍ਰਸੰਨ ਹੋ ਜਾਏਗਾ ਇਹ ਵੇਖ ਕੇ ਸਾਰੇ ਸੁਰ ਨੀਵਾਂ ਕਰਕੇ ਚੁੱਪ ਕਰਕੇ ਬੈਠ ਗਏ ਫਿਰ ਅੱਗੋਂ ਕੁਝ ਨੀ ਕੋਈ ਬੋਲਿਆ
ਇੱਕ ਸ਼੍ਰੀ ਮੁਖ ਤੇ ਤਬ ਮੰਨਿਓ ਗੁਰ ਕੇ ਬਚ ਸਾਰੇ
ਵੇਖ ਕੇ ਨਾ ਫਿਰ ਬੋਲੇ ਕਹਿੰਦੇ ਬਈ ਅੱਗੇ ਤਾਂ ਤੁਸੀਂ ਸਾਰਿਆਂ ਨੇ ਗੁਰੂ ਦਾ ਬਚਨ ਮੰਨਿਆ ਸੀ ਹੁਣ ਵੀ ਗੁਰੂ ਦਾ ਹੀ ਬਚਨ ਆ ਹੁਣ ਕਿਉਂ ਨੀ ਮੰਨਦੇ ਹੁਣ ਵੀ ਤਾਂ ਅਸੀਂ ਬਚਨ ਕਰ ਰਹੇ ਹਾਂ ਤੇ ਹੁਣ ਤੁਸੀਂ ਸਾਰੇ ਗੁਰੂ ਦਾ ਬਚਨ ਕਿਉਂ ਨੀ ਮੰਨਦੇ
ਮਾਨੈ ਤਬੋਏ ਸਿੱਖ ਤਾਂ ਉਰਲੇ ਹੋ ਵਿਚਾਰੇ
ਜਿਹੜਾ ਗੁਰੂ ਕਾ ਬਚਨ ਮੰਨੇ ਉਹੀ ਗੁਰੂ ਕਾ ਸਿੱਖ ਹੈ ਇਹ ਗੱਲ ਤੁਸੀਂ ਆਪਣੇ ਹਿਰਦੇ ਚ ਚੰਗੀ ਤਰ੍ਹਾਂ ਵਿਚਾਰ ਲਵੋ ਕਿ ਜਿਹੜਾ ਗੁਰੂ ਦਾ ਬਚਨ ਮੰਨਦਾ ਉਹੀ ਗੁਰੂ ਦਾ ਸਿੱਖ ਹੈ
ਤੁਸੀਂ ਕਾਮ ਕੇ ਸਿੱਖੋ ਸਿੱਖੀ ਬਦ ਦੂਰੇ
ਜੀ ਕਹਿੰਦੇ ਤੁਹਾਡੇ ਵਰਗੇ ਜਿਹੜੇ ਸਿੱਖ ਨੇ ਨਾ ਕੱਲੇ ਕਾਮਨਾਵਾਂ ਦੇ ਸਿੱਖ ਨੇ ਕਿ ਮਹਾਰਾਜ ਜੀ ਕੋਲ ਆਹ ਇੱਛਾ ਪੂਰੀ ਹੋ ਜਾਏ ਆਹ ਕਾਮਨਾ ਪੂਰੀ ਹੋ ਜਾਏ ਤੁਸੀਂ ਕੇਵਲ ਕਾਮ ਕੇ ਸਿੱਖ ਹੋ ਮਨ ਦੇ ਵਿੱਚ ਕਾਮਨਾਵਾਂ ਦੀ ਇੱਛਾ ਹੈ ਤੁਹਾਨੂੰ ਤੇ ਖਾਲਸਾ ਜੀ ਜਿਹੜੀ ਅਸਲ ਵਿੱਚ ਗੁਰੂ ਦੀ ਸਿੱਖੀ ਹੈ ਉਹ ਬੜੀ ਦੂਰ ਹੈ ਉਸ ਮਾਰਗ ਤੇ ਚੱਲਣ ਵਾਸਤੇ ਬੜਾ ਜਿਗਰਾ ਤੇ ਹੌਸਲਾ ਚਾਹੀਦਾ ਉਹ ਮਾਰਗ ਬੜਾ ਖੰਡੇ ਧਾਰ ਹੈ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਇਹੋ ਜਿਹਾ ਰਸਤਾ ਹੈ ਖੰਡੇ ਧਾਰ ਗਲੀ ਅਤ ਭੀੜੀ ਖੰਡੇ ਦੀ ਧਾਰ ਦੇ ਉੱਤੇ ਚੱਲਣਾ ਪੈਂਦਾ ਉਹ ਸਿੱਖੀ ਗੁਰੂ ਕੇ ਸਿੱਖੋ ਬੜੀ ਦੂਰ ਹੈ
ਬਾਣਾ ਗੁਰਸਿੱਖ ਤੋਂ ਦਇਓ ਲਖੀਅਤ ਸਿੱਖ ਰੂਰੇ
ਤਾਂ ਤੁਸੀਂ ਬਾਣਾ ਗੁਰੂ ਦੇ ਸਿੱਖਾਂ ਵਾਲਾ ਧਾਰਿਆ ਹੋਇਆ ਕਿ ਅਸੀਂ ਸਿੱਖ ਹਾਂ ਉਦਾਂ ਵੇਖਣ ਨੂੰ ਤੁਸੀਂ ਬੜੇ ਸੋਹਣੇ ਸੁਨੱਖੇ ਸਿੱਖ ਲੱਗਦੇ ਹੋ ਗੁਰੂ ਦੇ ਬੜੇ ਸੁੰਦਰ ਸੁਨੱਖੇ ਸਿੱਖ ਲੱਗਦੇ ਹੋ ਪਰ ਅਸਲ ਵਿੱਚ ਸਿੱਖੀ ਬੜੀ ਦੂਰ ਹੈ
ਅਜਬ ਸਿੰਘ ਕੰਧਾਰ ਕੋ ਨਿਜ ਤਨ ਜਾ ਲਿਆਇਓ
ਖਾਲਸਾ ਜੀ ਸਾਰੇ ਕੁਝ ਨਹੀਂ ਹੁੰਦੇ ਉਹਨਾਂ ਵਿੱਚੋਂ ਗੁਰੂ ਆਗਿਆ ਮੰਨਣ ਵਾਲੇ ਸਿੱਖੀ ਨਿਭਾਉਣ ਵਾਲੇ ਵੀ ਸਿੱਖ ਨੇ ਉੱਥੇ ਇੱਕ ਅਜਬ ਸਿੰਘ ਨਾਮ ਦਾ ਸਿੱਖ ਸੀ ਜਿਹੜਾ ਕੰਧਾਰ ਦਾ ਰਹਿਣ ਵਾਲਾ ਸੀ ਅਜਬ ਸਿੰਘ ਉਹ ਗਿਆ ਆਪਣੀ ਲੜਕੀ ਨਾਲ ਲਿਆਇਆ ਹੋਇਆ ਸੀ ਉਹ ਗਿਆ ਆਪਣੇ ਡੇਰੇ ਤੇ ਲੜਕੀ ਲੈ ਕੇ ਆਇਆ ਉਸੇ ਵਕਤ ਤੇ ਲੜਕੀ ਲਿਆ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਉਹਨੇ ਹਾਜ਼ਰ ਕੀਤੀ
ਗੁਰੂ ਅਗਾਰੀ ਖਰੀ ਕਰ ਲਿਓ ਪ੍ਰਭੂ ਅਲਾਇਓ
ਤੇ ਉਹ ਲੜਕੀ ਸਤਿਗੁਰਾਂ ਦੇ ਸਨਮੁਖ ਖੜੀ ਕਰਕੇ ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰ ਕਰਦੇ ਅਜਬ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਇਸ ਸਿੱਖ ਵਾਸਤੇ ਮੈਂ ਆਪਣੀ ਲੜਕੀ ਭੇਟ ਕਰਦਾ ਮੈਂ ਆਪਣੀ ਲੜਕੀ ਇਸ ਸਿੰਘ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ
ਸ਼੍ਰੀ ਮੁਖ ਕਹਿਓ ਨਿਹਾਲ ਬਾ ਸਿੱਖਾ ਸੁਣ ਲੀਜੈ
ਮਹਾਰਾਜ ਜੀ ਕਹਿੰਦੇ ਵਾਹ ਅਜਬ ਸਿੰਘ ਜੀ ਤੁਸੀਂ ਨਿਹਾਲ 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 ਹੁਣ ਜਿਹਨੂੰ ਬਾਜਾਂ ਵਾਲੇ ਚੋਜੀ ਪ੍ਰੀਤਮ ਕਹਿ ਦੇਣ ਨਿਹਾਲ ਖਾਲਸਾ ਜੀ ਉਹਨੂੰ ਕਿੱਡੀ ਵੱਡੀ ਪਦਵੀ ਮਿਲ ਸਕਦੀ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੀ ਉਹ ਅਲਫਾਜ਼ਾਂ ਚ ਬਿਆਨ ਨਹੀਂ ਹੋ ਸਕਦੇ ਸਾਹਿਬ ਜੀ ਨੇ ਸਿੰਘ ਅਜਬ ਸਿੰਘ ਨੂੰ ਕਹਿ ਦਿੱਤਾ ਤੂੰ ਨਿਹਾਲ ਸਿੱਖਾ ਤੂੰ ਨਿਹਾਲ ਹੈ
ਸਿੱਖਾ ਸੁਣ ਲੀਜੈ
ਗੁਰੂ ਕੇ ਸਿੱਖਾ ਹੁਣ ਤੂੰ ਧਿਆਨ ਨਾਲ ਸੁਣ
ਗੁਰ ਹਜ਼ੂਰ ਸਿੱਖੀ ਰਕੀ ਸਭ ਮੈਂ ਪਰਖੀ ਜੈ।
ਸਾਰਿਆਂ ਦੇ ਵਿਚ ਅਸੀਂ ਸਿੰਘਾਂ ਦੀ ਪਰਖ ਕੀਤੀ ਹੈ ਤੇ ਸਿੱਖਾਂ ਦੀ ਪਰਖ ਦੇ ਵਿਚ ਤੂੰ ਗੁਰੂ ਦੀ ਹਜੂਰੀ ਵਿਚ ਸਿੱਖੀ ਰੱਖ ਵਿਖਾਈ, ਤੂੰ ਸਿੱਖੀ ਦਾ ਬੀਜ ਰੱਖ ਵਿਖਾਇਆ ਹੈ।
ਉਠ ਬੋਲਿਓ ਸਿੱਖ ਲੇਪਨੀ ਸਿੱਖ ਤਨ ਜਾ ਜੋਏ।
ਵੇਖੋ ਜਿਹੜਾ ਲੇਪਣੀ ਸਿੰਘ ਸੀ ਇਹਦਾ ਨਾਂ ਸੀ ਕਾਨ ਸਿੰਘ, ਉਹ ਉੱਠ ਕੇ ਖਲੋ ਪਿਆ ਜਦੋਂ ਅਜਬ ਸਿੰਘ ਆਪਣੀ ਲੜਕੀ ਲੈ ਆਇਆ ਨਾ, ਤੇ ਉਹ ਲੇਪਣੀ ਸਿੰਘ ਜਿਹੜਾ ਲੇਪ ਕਰਦਾ ਜਿਹਨੂੰ ਚਪੇੜਾਂ ਪਈਆਂ ਸਨ, ਉਹ ਉੱਠ ਕੇ ਖਲੋ ਪਿਆ ਤੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ
ਸਿੱਖ ਤਨ ਜਾ ਜੋਈ।
ਕਹਿਣ ਲੱਗਾ ਸਤਿਗੁਰੂ ਜੀ ਇਹ ਲੜਕੀ ਸਿੱਖ ਦੀ ਲੜਕੀ ਹੈ, ਇਹ ਗੁਰਸਿੱਖ ਭਾਈ ਅਜਬ ਸਿੰਘ ਦੀ ਲੜਕੀ ਹੈ।
ਕੋ ਚਿਤ ਨਾ ਵਿਆਹ ਕੋਈ ਭਗਨੀ ਸਮ ਹੋਏ।
ਮਹਾਰਾਜ ਜੀ ਮੇਰੇ ਲਈ ਉਚਿਤ ਨਹੀਂ ਵਿਆਹ ਕਰਨ ਲਈ, ਕਿਉਂਕਿ ਮਹਾਰਾਜ ਸਿੱਖ ਦੀ ਲੜਕੀ ਮੇਰੇ ਲਈ ਭੈਣ ਰੂਪ ਹੈ। ਉਹਦਾ ਵੀ ਵੇਖੋ ਕਿਤਨਾ ਜੱਤ ਹੈ ਗੁਰੂ ਘਰ ਵਿਚ ਸੇਵਾ ਕਰਦੇ ਕਿ ਮਹਾਰਾਜ ਮੈਂ ਇਹਨੂੰ ਭੈਣ ਰੂਪ ਕਰਕੇ ਵੇਖ ਰਿਹਾ ਕਿਉਂਕਿ ਇਹ ਗੁਰਸਿੱਖ ਦੀ ਲੜਕੀ ਹੈ।
ਸੁਣ ਤਬ ਬੋਲੀ ਕੰਨਕਾ ਗੁਰਬਾਕ ਬਖਾਨਾ ਜਿਸ ਤੇ ਆਨੀ ਪਿਤਾ ਨੇ ਅਰਪਣ ਕੋ ਥਾਨਾ।
ਇਹ ਸੁਣ ਕੇ ਉਹ ਲੜਕੀ ਬੋਲ ਪਈ, ਕਹਿਣ ਲੱਗੀ ਹੈ ਗੁਰੂ ਕੇ ਸਿੱਖਾ, ਗੁਰੂ ਕਲਗੀਧਰ ਨੇ ਹੁਕਮ ਕੀਤਾ, ਦਸਵੇਂ ਪਾਤਸ਼ਾਹ ਦਾ ਹੁਕਮ ਹੋਇਆ ਏ ਬਾਜਾਂ ਵਾਲੇ ਪ੍ਰੀਤਮ ਦਾ, ਤੇ ਸਤਿਗੁਰਾਂ ਦਾ ਹੁਕਮ ਜਾਣ ਕੇ ਮੇਰੇ ਪਿਤਾ ਨੇ ਮੈਨੂੰ ਇੱਥੇ ਲਿਆ ਕੇ ਗੁਰੂ ਚਰਨਾਂ ਵਿਚ ਤੇਰੇ ਲਈ ਅਰਪਣ ਕਰ ਦਿੱਤਾ ਹੈ।
ਅਬ ਮੈਂ ਰਹੂੰ ਹਜ਼ੂਰੀ ਉਤਤ ਨਾ ਜਾਵੋ।
ਹੁਣ ਮੈਂ ਤੇਰੇ ਹਜ਼ੂਰ ਹੀ ਰਹਿਣਾ ਕਿਉਂਕਿ ਗੁਰੂ ਦਾ ਵਚਨ ਹੋ ਗਿਆ, ਕਲਗੀਧਰ ਪਾਤਸ਼ਾਹ ਦੇ ਹੁਕਮ ਨਾਲ ਮੇਰੇ ਪਿਤਾ ਨੇ ਤੇਰੇ ਲਈ ਮੈਨੂੰ ਗੁਰੂ ਚਰਨਾਂ ਚ ਅਰਪਣ ਕਰ ਦਿੱਤਾ ਤੇ ਹੁਣ ਮੈਂ ਅਰਪਣ ਹੋ ਚੁੱਕੀ ਹਾਂ ਤੇ ਹੁਣ ਮੈਂ ਤੇਰੇ ਹਜ਼ੂਰ ਹੀ ਰਹਾਂਗੀ, ਤੇਰੇ ਚਰਨਾਂ ਵਿਚ ਹੀ ਰਹਾਂਗੀ।
ਸੇਵੋ ਸ੍ਰੀ ਗੁਰਦੇਵ ਕੋ ਮੈਂ ਸੋ ਫਲ ਫਲ ਰਜਾਵੋ।
ਮੈਂ ਇੱਥੇ ਰਹਿ ਕੇ ਸਤਿਗੁਰਾਂ ਦੀ ਸੇਵਾ ਕਰਾਂਗੀ, ਜੇ ਤੂੰ ਨਾ ਵੀ ਅੰਗੀਕਾਰ ਕਰੇਗਾ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਇੱਥੇ ਬਾਜਾਂ ਵਾਲੇ ਕਲਗੀਧਰ ਦੇ ਦਰਬਾਰ ਵਿਚ ਰਹਿ ਕੇ ਸੇਵਾ ਕਰਾਂਗੀ, ਔਰ ਸੇਵਾ ਕਰਦਿਆਂ ਸਤਿਗੁਰਾਂ ਨੂੰ ਰਜਾਵਾਂਗੀ ਔਰ ਮਹਾਰਾਜ ਜੀ ਦੇ ਪਾਸੋਂ ਮੋਕਸ਼ ਰੂਪੀ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰਾਂਗੀ।
ਸਭਾ ਸੁਨਾਵਨ ਕਾਰਨੇ ਗੁਰਬਾਕ ਬਖਾਨੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਕ ਲੜਕੀ ਦੀ ਇਕ ਕਿੰਨੀ ਵੱਡੀ ਮਹੱਤਤਾ ਹੈ ਉਹ ਮਹਾਰਾਜ ਜੀ ਦੱਸਣ ਲੱਗੇ, ਜੋ ਅੱਜ ਦਾ ਵਰਤਾਰਾ ਵਰਤ ਰਿਹਾ ਕਿ ਲੜਕੀਆਂ ਦੀ ਦਿਨ ਪ੍ਰਤੀ ਦਿਨ ਸੰਖਿਆ ਗਿਣਤੀ ਘਟ ਰਹੀ ਹੈ ਲੜਕਿਆਂ ਦੇ ਸਮਾਨ, ਉਹ ਕਿਸ ਤਰ੍ਹਾਂ ਦਾ ਮਾਹੌਲ ਬਣ ਸਕਦਾ ਜੇ ਕਿਤੇ ਐਸਾ ਹੋ ਜਾਏ, ਐਸਾ ਹੋਇਆ ਵੀ ਪਹਿਲਾਂ ਕਈ ਵਾਰ, ਤੇ ਕਿਸ ਤਰ੍ਹਾਂ ਦਾ ਵਰਤਾਰਾ ਵਰਤ ਜਾਂਦਾ ਉਸ ਵੇਲੇ। ਤੋ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਪੁਰਾਤਨ ਵਖਿਆਨ ਉਸ ਵੇਲੇ ਸਾਰੇ ਸਿੰਘਾਂ ਨੂੰ ਸੁਣਾਇਆ।
ਕਨਿਆ ਜਨੈ ਕਨੈਤ ਬੇ ਸੁਣ ਤੇ ਅੱਖੇ ਅੰਨੇ।
ਮਹਾਰਾਜ ਜੀ ਕਹਿੰਦੇ ਇੱਕ ਕਨੈਤ ਜਾਤੀ ਹੁੰਦੀ ਹੈ, ਕਨੈਤ ਕੰਨਿਆਂ ਦੇ ਜਣੇ ਹੋਏ ਨੂੰ ਕਨੈਤ ਕਹਿੰਦੇ ਨੇ, ਉਹ ਜਿਹੜੀ ਕਨੈਤ ਜਾਤੀ ਹੈ ਸਾਡੇ ਸਮਾਜ ਵਿਚ ਉਹ ਕਿਵੇਂ ਪੈਦਾ ਹੋਈ, ਉਹ ਕਨੈਤ ਕਿਵੇਂ ਪੈਦਾ ਹੋਏ ਉਹ ਹੁਣ ਤੁਸੀਂ ਧਿਆਨ ਨਾਲ ਸੁਣੋ।
ਕਲੀ ਕਾਲ ਪਰ ਬਿਰਤਿਓ ਜਬ ਦੈ ਬਰਕੇ ਹਜ਼ਾਰੇ।
ਕਲਯੁਗ ਦਾ ਜਦੋਂ ਸਮਾਂ ਆਇਆ, 2000 ਸਾਲ ਕਲਯੁਗ ਦਾ ਸਮਾਂ ਬੀਤਿਆ ਸੀ, 2000 ਬਰਸ ਕਲਯੁਗ ਦਾ ਸਮਾਂ ਜਿਸ ਵਕਤ ਬੀਤਿਆ ਸੀ,
ਭਇਓ ਨੰਦ ਰਾਜਾ ਬਦੋ ਬੋਲੋ ਬੰਕਾਰੇ।
ਉਸ ਵੇਲੇ ਕਲਯੁਗ ਦਾ ਇੱਕ ਰਾਜਾ ਹੋਇਆ ਰਾਜਾ ਨੰਦ, ਇਹੀ ਰਾਜਾ ਨੰਦ ਸੀ ਜਿਹਨੇ ਲੋਕਾਂ ਦੇ ਕੇਸ ਕੱਟ ਕੇ ਉਹਨਾਂ ਦਾ ਮੁੰਡਨ ਕਰਕੇ ਕੇਸ ਕੱਟਣ ਦੀ ਜਿਹੜੀ ਫਿਰਤ ਪਈ ਸੀ ਉਹ ਰਾਜੇ ਨੰਦ ਤੋਂ ਹੀ ਚੱਲੀ ਸੀ, ਉਹ ਵੀ ਕਥਾ ਅੱਗੇ ਆਉਣੀ। ਰਾਜੇ ਨੰਦ ਨੇ ਕੇਸ ਕੱਟੇ ਸੀ ਬ੍ਰਾਹਮਣਾਂ ਦੇ, ਤੇ ਉਹਨਾਂ ਕੋਲੋਂ ਸੂਤਰ ਲਿਖਵਾ ਦਿੱਤੇ ਸੀ ਵੇਦਾਂ ਵਿਚ ਕਿ ਤੁਸੀਂ ਲਿਖਦੇ ਹੋ ਕਿ ਮੁੰਡਨ ਕਰਨਾ ਜ਼ਰੂਰੀ ਹੈ। ਉਹ ਬੜਾ ਲੋਭੀ ਤੇ ਹੰਕਾਰੀ ਰਾਜਾ ਸੀ ਰਾਜਾ ਨੰਦ, ਕਲਯੁਗ ਦਾ ਰਾਜਾ ਸੀ। 2000 ਸਾਲ ਦਾ ਸਮਾਂ ਕਲਯੁਗ ਦਾ ਬੀਤਿਆ ਸੀ, ਕਲਗੀਧਰ ਜੀ ਜਦੋਂ ਇਹ ਬਚਨ ਕਰ ਰਹੇ ਨੇ ਉਦੋਂ ਕਲਯੁਗ 5000 ਸਾਲ ਬੀਤ ਚੁੱਕਾ ਹੈ, ਪਰ ਇਹ 3000 ਸਾਲ ਪਹਿਲਾਂ ਦੀ ਗੱਲ ਰਾਜੇ ਨੰਦ ਦੀ ਮਹਾਰਾਜ ਜੀ ਸੁਣਾ ਰਹੇ ਨੇ।
ਮਹਾਰਾਜ ਖੈਂਚਿਓ ਧਨ ਸਾਰਾ।
ਰਾਜੇ ਨੰਦ ਨੇ ਆਪਣੇ ਆਪ ਨੂੰ ਮਹਾਰਾਜਾ ਕਹਾਇਆ, ਕਹਿੰਦਾ ਮੈਂ ਮਹਾਰਾਜਾ ਹਾਂ। ਇਹ ਆਪਣੇ ਆਪ ਨੂੰ ਉਹਨੇ ਮਹਾਰਾਜਾ ਕਹਿਵਾ ਕੇ ਦੁਨੀਆਂ ਦੇ ਵਿੱਚ ਜਿੰਨਾ ਧਨ ਸੀ ਉਹਦੇ ਰਾਜ ਵਿੱਚ ਉਹ ਸਾਰਾ ਧਨ ਉਹਨੇ ਖਿੱਚ ਕੇ ਆਪਣੇ ਖਜ਼ਾਨੇ ਵਿੱਚ ਰੱਖ ਲਿਆ।
ਜਬਰੀ ਕਰ ਜਗ ਤੇ ਲਿਓ ਕਰ ਧਰਨ ਮਝਾਰਾ,
ਜਬਰੀ ਕਰ ਕਰਕੇ ਲੋਕਾਂ ਤੇ ਜੁਰਮ ਕਰ ਕਰਕੇ ਸਾਰਾ ਪੈਸਾ ਧਰਤੀ ਵਿਚੋਂ ਪੁੱਟ ਪੁੱਟ ਕੇ ਇਕੱਠਾ ਕੀਤਾ।
ਕਰਿਓ ਦਬਾਮਨ ਦਰਬ ਜਬ ਪਰਜਾ ਘੱਟ ਹੋਏ,
ਉਹ ਇਸ ਤਰ੍ਹਾਂ ਇਹਨੇ ਪੈਸਾ ਜਿਹੜਾ ਸੀ ਉਹ ਚੁਰਾ ਚੁਰਾ ਕੇ ਆਪਣੇ ਕੋਲ ਜਿੰਨਾ ਲੋਕਾਂ ਦਾ ਪੈਸਾ ਸੀ ਇਕੱਠਾ ਕਰਕੇ ਜ਼ਮੀਨ ਚ ਦੱਬ ਦਿੱਤਾ। ਔਰ ਪਰਜਾ ਹੁਣ ਪੈਸੇ ਬਿਨਾਂ ਜਦੋਂ ਆਰਥਿਕ ਤੌਰ ਤੇ ਸਾਰੇ ਕਮਜ਼ੋਰ ਹੋਣਗੇ ਫਿਰ ਪਰਜਾ ਕਿਵੇਂ ਵਧੇਗੀ, ਪ੍ਰਫੁੱਲਤ ਕਿਵੇਂ ਹੋਵੇਗੀ, ਉਹ ਘਟਣ ਲੱਗ ਪਏ।
ਬੀਤ ਗਈ ਤੇ ਆਰ ਬਲ ਮ੍ਰਿਤੂ ਬਸ ਪਾਸ ਹੋਏ,
ਰਾਜੇ ਨੰਦ ਦੀ ਉਮਰ ਬੀਤ ਗਈ, ਆਖਿਰਕਾਰ ਮਰਨਾ ਤਾਂ ਸਾਰਿਆਂ ਨੇ ਹੁੰਦਾ, ਭਾਵੇਂ ਕੋਈ ਪਾਪੀ ਹੈ ਤੇ ਪੁੰਨੀ ਹੈ, ਮਰਨਾ ਤਾਂ ਸਾਰਿਆਂ ਨੇ ਹੀ ਹੈ ਨਾ, ਆਖਿਰਕਾਰ ਪਾਪੀ ਵੀ ਪਾਪ ਕਰਕੇ ਮਰਦਾ ਹੀ ਹੈ। ਰਾਜਾ ਨੰਦ ਵੀ ਸਮਾਂ ਪਾ ਕੇ ਮਰ ਗਿਆ।
ਜਿਸ ਪਸ਼ਚਾਤ ਮਹੀਪ ਪੇ ਭੋਗਤ ਬੀਤੇ,
ਉਹਦੇ ਤੋਂ ਬਾਅਦ ਵੀ ਕਈ ਰਾਜੇ ਹੋਏ, ਉਹ ਵੀ ਆਪਣੀ ਉਮਰ ਭੋਗ ਕੇ ਚਲੇ ਗਏ।
ਪੁਨ ਨਿਰਪ ਬਾਲਕ ਚੰਦ ਪਾ ਧਨ ਤੇ ਸਭ ਰੀਤੇ,
ਫਿਰ ਅੱਗੋਂ ਕਹਿੰਦੇ ਉਹਦਾ ਇੱਕ ਹੋਰ ਬੱਚਾ ਸੀ, ਬਾਲਕ ਪੋਤਰਾ ਪੜਪੋਤਰਾ, ਉਹ ਰਾਜਾ ਬਣਿਆ। ਉਦੋਂ ਹੁਣ ਰਾਜ ਦੇ ਵਿੱਚ ਪੈਸਾ ਬਿਲਕੁਲ ਹੀ ਖਤਮ ਹੋ ਗਿਆ, ਪੈਸਾ ਤਾਂ ਰਾਜੇ ਨੰਦ ਨੇ ਖਤਮ ਕਰ ਦਿੱਤਾ ਸੀ। ਦੋ ਤਿੰਨ ਪੁਸ਼ਤਾਂ ਅੱਗੇ ਹੋਰ ਬੀਤ ਗਈਆਂ, ਪਰਜਾ ਦੀ ਦੁਰਦਸ਼ਾ ਹੋ ਗਈ, ਪੈਸਾ ਬਿਲਕੁਲ ਹੀ ਸਭ ਕੁਲ ਖਤਮ ਹੋ ਗਿਆ।
ਲੋਕ ਪਏ ਸਭ ਰੰਕ ਜਗ ਗੰਧਰਵ ਮਹੀਨੇ,
ਸਾਰੇ ਲੋਕ ਧਨ ਤੋਂ ਵਿਹੂਣ ਰੰਕ ਬਣ ਗਏ, ਭਿਖਾਰੀ ਬਣ ਗਏ, ਇਹੋ ਜਿਹੀ ਹਾਲਤ ਹੋ ਗਈ, ਗਰੀਬ ਹੋ ਗਏ।
ਨਿਜ ਕੰਨਿਆ ਬਿਨ ਮੋਲ ਤੇ ਮੈਂ ਦੇਬੋ ਕੀਨੇ,
ਹੁਣ ਇਹੋ ਜਿਹਾ ਵਰਤਾਰਾ ਵਰਤ ਗਿਆ ਕਿ ਲੜਕੀਆਂ ਦੀ ਜਿਹੜੀ ਗਿਣਤੀ ਸੀ ਉਹ ਬਹੁਤ ਘੱਟ ਗਈ, ਲੜਕੀਆਂ ਬਹੁਤ ਜ਼ਿਆਦਾ ਘੱਟ ਗਈਆਂ, ਤੇ ਜੇ ਕਿਸੇ ਲੜਕੀ ਨਾਲ ਕਿਸੇ ਨੇ ਵਿਆਹ ਕਰਾਉਣ ਦੀ ਇੱਛਾ ਕਰਨੀ ਤਾਂ ਉਹਨਾਂ ਦੇ ਮਾਂ ਬਾਪ ਨੇ ਪੈਸੇ ਮੰਗਣੇ ਕਿ ਅਸੀਂ ਆਪਣੀ ਲੜਕੀ ਤਾਂ ਵਿਆਹਾਂਗੇ ਜੇ ਇੰਨਾ ਮੁੱਲ ਤਾਰੋਗੇ, ਤੇ ਮੁੱਲ ਵੀ ਬਹੁਤ ਜ਼ਿਆਦਾ ਰੱਖ ਦੇਣਾ, ਪੈਸੇ ਵੀ ਬਹੁਤ ਜ਼ਿਆਦਾ ਰੱਖ ਦੇਣੇ।
ਸੈਨਾ ਕੇ ਨਰ ਵਿਆਹ ਬਿਨ ਸਗਰੇ ਅਕਲਾਏ,
ਜਿਹੜੀ ਰਾਜੇ ਦੀ ਫੌਜ ਸੀ ਸੈਨਾ ਵੀ ਹੁੰਦੀ ਆ ਰਾਜੇ ਦੀ, ਹੁਣ ਉਹਨਾਂ ਦੇ ਵਿਆਹ ਹੋਣੋਂ ਬੰਦ ਹੋ ਗਏ, ਪੈਸਾ ਜੋ ਨਹੀਂ ਸੀ ਕਿਸੇ ਕੋਲ, ਜਿਹੜੇ ਉਹਨਾਂ ਲੜਕੀਆਂ ਦੇ ਮਾਂ ਬਾਪ ਸੀ ਉਹ ਲੜਕੀਆਂ ਦੇ ਬਦਲੇ ਧਨ ਮੰਗਦੇ ਸੀ, ਪੈਸਾ ਮੰਗਦੇ ਸੀ, ਹੁਣ ਪੈਸਾ ਨਾ ਦੇਣ ਕਰਕੇ ਜਿਹੜੀ ਫੌਜ ਸੀ ਰਾਜੇ ਦੀ ਹੁਣ ਵਿਆਹ ਬਿਨਾਂ ਵਿਆਕੁਲ ਹੋ ਗਈ।
ਰਾਜਾ ਬਾਲਕ ਚੰਦ ਠਿਗ ਕੈ ਬਿਨੈ ਸੁਨਾਏ,
ਰਾਜੇ ਦਾ ਨਾਂ ਸੀ ਬਾਲਕ ਚੰਦ, ਹੁਣ ਉਹ ਸਾਰੀ ਜਿਹੜੀ ਇਹਦੀ ਸੈਨਾ ਸੀ ਉਹ ਰਾਜੇ ਬਾਲਕ ਚੰਦ ਕੋਲ ਆ ਕੇ ਆਪਣੀ ਬੇਨਤੀ ਸੁਣਾ ਕੇ ਕਹਿਣ ਲੱਗੇ,
ਬਿਨਾਂ ਵਿਆਹ ਤੇ ਪਤਰੇ ਤੋ ਰਾਜ ਮਜਾਰਾ,
ਕਹਿਣ ਲੱਗੇ ਹੇ ਰਾਜਾ ਤੇਰੇ ਰਾਜ ਦੇ ਵਿਚ ਸਾਡੇ ਜਿੰਨੇ ਸੂਰਮੇ ਨੇ ਵਿਆਹ ਤੋਂ ਬਿਨਾਂ ਰਹਿ ਰਹੇ ਨੇ, ਸ਼ਾਦੀ ਤੋਂ ਬਿਨਾਂ ਰਹਿ ਰਹੇ ਨੇ,
ਸੰਤਤ ਭਈ ਨਾ ਕਿਸੂ ਤੇ ਕਸ਼ਟ ਉਦਾਰਾ,
ਵੱਡਾ ਕਸ਼ਟ ਇਹ ਹੈ ਵੀ ਹੁਣ ਤਾਂ ਅਸੀਂ ਤੇਰੀ ਫੌਜ ਵਿਚ ਆ, ਪਰ ਅੱਗੋਂ ਸਾਡੀ ਜੇ ਔਲਾਦ ਹੀ ਨਾ ਹੋਵੇਗੀ ਤੇ ਅੱਗੇ ਤੇਰੀ ਸੈਨਾ ਵਿਚ ਭਰਤੀ ਕੌਣ ਹੋਵੇਗਾ, ਤੇਰੀ ਸੈਨਾ ਵਿਚ ਭਰਤੀ ਹੋਣ ਵਾਸਤੇ ਸਾਡੀ ਔਲਾਦ ਚਾਹੀਦੀ ਹੈ ਤੇ ਔਲਾਦ ਲਈ ਵਿਆਹ ਚਾਹੀਦਾ, ਤੇ ਜੇ ਵਿਆਹ ਹੀ ਨਾ ਹੋਵੇਗਾ ਤੇ ਔਲਾਦ ਹੀ ਨਾ ਹੋਵੇਗੀ, ਤੇਰੀ ਸੈਨਾ ਵਿਚ ਭਰਤੀ ਕੌਣ ਹੋਵੇਗਾ,
ਜਾ ਚੈ ਮੋਲ ਵਿਸਾਲ ਕੋ ਤਨ ਏ ਤਕ ਨਾ ਏ,
ਜੇ ਅਸੀਂ ਵਿਆਹ ਕਰਨ ਵਾਸਤੇ ਕਿਸੇ ਦੇ ਘਰ ਜਾਂਦੇ ਹਾਂ ਤਾਂ ਲੜਕੀ ਦੇ ਬਦਲੇ ਸਾਡੇ ਕੋਲੋਂ ਪੈਸਾ ਬੜਾ ਜ਼ਿਆਦਾ ਮੰਗਦੇ ਨੇ, ਰੁਪਈਏ ਬਹੁਤ ਜ਼ਿਆਦਾ ਮੰਗਦੇ ਹਨ।
ਦੇ ਤਲਪ ਤੁਮ ਨੌਕਰੀ ਤੇ ਕਿਤ ਜਾਏ,
ਤੂੰ ਤਾਂ ਸਾਨੂੰ ਬਿਲਕੁਲ ਥੋੜੇ ਪੈਸੇ ਦੇਣਾ, ਉਹਦੇ ਨਾਲ ਸਾਡੀ ਮਸਾਂ ਰੋਟੀ ਚੱਲਦੀ ਹੈ ਤੇ ਲੜਕੀਆਂ ਅਸੀਂ ਮੁੱਲ ਕਿੱਥੋਂ ਖਰੀਦੀਏ, ਪੈਸੇ ਭਰ ਕੇ ਵਿਆਹ ਅਸੀਂ ਕਿਵੇਂ ਕਰਾਈਏ।
ਸੁਣ ਲੋਕਨ ਤੇ ਖੋਤ ਤੋ ਬਾਲਕ ਚੰਦ ਭਾਖਾ,
ਰਾਜੇ ਬਾਲਕ ਚੰਦ ਨੇ ਜਦੋਂ ਇਹ ਖੋਟ ਸੁਣੀ ਕਿ ਲੋਕਾਂ ਦੀ ਖੋਟ ਹੀ ਸੀ ਨਾ ਕਿ ਜਿਹੜੇ ਆਪਣੀਆਂ ਲੜਕੀਆਂ ਦਾ ਮੁੱਲ ਵੱਟਣ ਲੱਗ ਪਏ ਸਨ, ਇਹ ਵੀ ਸਮਾਜ ਦੀ ਬੜੀ ਵੱਡੀ ਕੁਰੀਤੀ ਸੀ, ਬੜੀ ਵੱਡੀ ਬਦ ਫੈਲੀ ਸੀ। ਰਾਜੇ ਬਾਲਕ ਚੰਦ ਨੇ ਜਦੋਂ ਵੇਖਿਆ,
ਲਿਓ ਪਰਜਾ ਕੀ ਕੰਨਿਆ ਜਿਸ ਪਰ ਜਿਸ ਕਾਂਖਾ,
ਜਿਹੜੀ ਪਰਜਾ ਵਿਚ ਤੁਹਾਨੂੰ ਲੜਕੀ ਦਿਸਦੀ ਹੈ, ਜਿਹਦੇ ਤੇ ਤੁਹਾਡੀ ਮਨ ਦੀ ਕਾਂਖਾ ਆਉਂਦੀ ਹੈ, ਜਾ ਕੇ ਆਪਣੀ ਮਰਜ਼ੀ ਨਾਲ ਉਹਨਾਂ ਲੜਕੀਆਂ ਨੂੰ ਤੁਸੀਂ ਲੈ ਆਵੋ।
ਰੱਖੋ ਆਪਣੇ ਸਦਨ ਮੈਂ ਲਿਓ ਸੁਤੀ ਉਪਜਾਏ,
ਉਹਨਾਂ ਲੜਕੀਆਂ ਨੂੰ ਆਪਣੇ ਘਰ ਵਿਚ ਰੱਖ ਕੇ ਉਹਨਾਂ ਤੋਂ ਪੁੱਤਰ ਪੈਦਾ ਕਰੋ, ਆਪਣੀ ਸੰਤਾਨ ਪੈਦਾ ਕਰੋ।
ਭੋਗ ਭੋਗ ਮਨ ਭਾਵ ਤੇ ਆਨੰਦ ਵਧਾਏ,
ਔਰ ਆਪਣੇ ਜੀਵਨ ਨੂੰ ਤੁਸੀਂ ਇਸ ਢੰਗ ਦੇ ਨਾਲ ਸੁਖਮਈ ਢੰਗ ਨਾਲ ਬਤੀਤ ਕਰੋ।
ਸੁਣਤ ਚਮੂ ਕੇ ਪਟ ਸਕਲ ਘਰ ਪਰਜਾ ਮਜਾਰਾ।
ਸਿਪਾਹੀਆਂ ਨੂੰ ਤਾਂ ਆਗਿਆ ਚਾਹੀਦੀ ਸੀ ਰਾਜੇ ਬਾਲਕ ਚੰਦ ਜੀ, ਉਹਨਾਂ ਨੇ ਹੁਕਮ ਸੁਣਿਆ ਰਾਜੇ ਬਾਲਕ ਚੰਦ ਦਾ, ਉਹ ਤਾਂ ਅੱਗੇ ਕੁਰੀਤੀਆਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਜਾ ਕੇ ਘਰ ਘਰ ਦੇ ਵਿਚ ਪਰਜਾ ਦੇ ਘਰਾਂ ਵਿਚ ਜਾਣਾ ਸ਼ੁਰੂ ਕੀਤਾ।
ਪਰੇ ਕੂਦ ਕਰ ਲੈਣ ਕੋ ਕੀ ਨਸ ਨਿਜਦਾਰਾ,
ਕੁੱਦ ਕੇ ਪਰਜਾ ਦੇ ਘਰ ਜਾ ਪਹੁੰਚੇ, ਆਪੋ ਆਪਣੀ ਘਰਵਾਲੀ ਲੈਣ ਵਾਸਤੇ, ਇਸਤਰੀ ਲੈਣ ਵਾਸਤੇ।
ਮਨ ਭਾਵਤ ਭੋਗੀ ਸਬਨ ਕੰਨਿਆ ਗੈ ਸੋਏ,
ਮਨ ਭਾਉਂਦੀਆਂ ਕੰਨਿਆਵਾਂ ਇਸਤਰੀਆਂ ਜਿਹੜੀਆਂ ਸਨ ਉਹਨਾਂ ਨੇ ਲਿਆ ਕੇ ਭੋਗਣਾ ਕੀਤੀਆਂ ਹਨ।
ਪਰੇ ਗਰਭ ਤਿੰਨ ਕੋ ਤਬੈ ਬੀਤੇ ਦਿਨ ਕੋਏ,
ਇਸੇ ਤਰ੍ਹਾਂ ਕੁਝ ਸਮਾਂ ਬੀਤ ਗਿਆ, ਕੁਝ ਮਹੀਨੇ ਬੀਤ ਗਏ ਤੇ ਉਹ ਜਿਹੜੀਆਂ ਔਰਤਾਂ ਲੜਕੀਆਂ ਸਨ ਉਹ ਗਰਭਵਤੀ ਹੋਈਆਂ ਹਨ।
ਮਿਲ ਕਰ ਮਾਨਵ ਪਰਜਾ ਕੇ ਨਿਰਪ ਨਿਕਟ ਪੁਕਾਰੇ,
ਹੁਣ ਜਿਹੜੇ ਉਹ ਪਰਜਾ ਦੇ ਲੋਕ ਸੀ ਜਿਨ੍ਹਾਂ ਦੀਆਂ ਲੜਕੀਆਂ ਲੈ ਗਈਆਂ ਉਹ ਗਰਭਵਤੀ ਹੋ ਗਈਆਂ, ਤੇ ਫਿਰ ਉਹ ਜਿਹੜੇ ਪਰਜਾ ਦੇ ਲੋਕ ਸਨ ਉਹ ਰਾਜੇ ਬਾਲਕ ਚੰਦ ਕੋਲ ਆ ਕੇ ਪੁਕਾਰ ਕਰਨ ਲੱਗੇ।
ਅਬ ਗਰਭ ਤੋਈ ਸਕਲ ਬਿਨ ਵਿਆਹ ਉਚਾਰੇ,
ਲੱਗੇ ਰਾਜੇ ਬਾਲਕ ਚੰਦ ਨੂੰ, ਰਾਜਾ ਚਲੋ ਅਸੀਂ ਤਾਂ ਕੁਰੀਤੀ ਕੀਤੀ ਸੀ, ਪਹਿਲਾਂ ਲੜਕੀਆਂ ਦਾ ਮੁੱਲ ਵੱਟਦੇ ਸੀ, ਪਰ ਤੇਰੀਆਂ ਫੌਜਾਂ ਨੇ ਹੋਰ ਕੁਰੀਤੀ ਕੀਤੀ ਹੈ, ਸਾਡੀਆਂ ਲੜਕੀਆਂ ਗਰਭਵਤੀ ਹੋ ਗਈਆਂ ਨੇ ਪਰ ਵਿਆਹ ਉਹਨਾਂ ਦੇ ਹੋਏ ਨਹੀਂ, ਵਿਆਹ ਤੋਂ ਬਿਨਾਂ ਹੀ ਉਹ ਗਰਭਵਤੀ ਹੋ ਗਈਆਂ ਨੇ, ਇਹ ਵੀ ਬੜੀ ਵੱਡੀ ਕੁਰੀਤੀ ਹੈ।
ਬਾਲਕ ਚੰਦ ਮਹੀਪ ਸਭ ਉਰ ਬਿਕੈ ਵਿਚਾਰਾ,
ਰਾਜੇ ਬਾਲਕ ਚੰਦ ਨੇ ਇਸ ਵੇਲੇ ਗੱਲ ਸੁਣ ਕੇ ਆਪਣੇ ਮਨ ਚ ਵਿਚਾਰ ਕੀਤੀ,
ਦਈ ਸੌਂਪ ਸਭ ਪਟਨ ਕੋ ਹਿਤ ਕਰਬੇ ਦਾਰਾ,
ਸਾਰੀਆਂ ਇਸਤਰੀਆਂ ਉਹਨਾਂ ਸਿਪਾਹੀਆਂ ਨੂੰ ਸੌਂਪ ਦਿੱਤੀਆਂ। ਕਹਿੰਦਾ ਹੁਣ ਜਿਹੜੀ ਜਿਹੜੀ ਕਿਸੇ ਦੀ ਇਸਤਰੀ ਆ ਉਹ ਸਾਰੇ ਜਾ ਕੇ ਇਸਤਰੀਆਂ ਨੂੰ ਵਿਆਹਣਾ ਕਰੋ।
ਤ੍ਰੈ ਪ੍ਰਾਤਨ ਕੋ ਇਕ ਲਈ ਦ੍ਵੈ ਪ੍ਰਾਤਨ ਕੋਏ,
ਕਹਿੰਦੇ ਇਸ ਤਰ੍ਹਾਂ ਦੋ ਭਰਾਵਾਂ ਨੂੰ, ਕਈਆਂ ਨੂੰ ਕਿਉਂਕਿ ਔਰਤਾਂ ਦੀ ਗਿਣਤੀ ਘੱਟ ਸੀ, ਦੋ ਭਰਾਵਾਂ ਨੂੰ ਇਕ ਔਰਤ ਵਿਆਹ ਦਿੱਤੀ, ਕਿਤੇ ਤਿੰਨਾਂ ਭਰਾਵਾਂ ਨੂੰ ਇਕ ਔਰਤ ਵਿਆਹ ਦਿੱਤੀ ਗਈ।
ਇਕ ਰੱਖੀ ਕਿਸ ਇਕ ਨੇ ਦੀਨੀ ਇਸ ਸੋਏ,
ਕਈਆਂ ਨੇ ਇਕ ਇਕ ਨਹੀਂ ਇਕ ਇਕ ਔਰਤ ਵਿਆਹ ਲਈ, ਇਸ ਪ੍ਰਕਾਰ ਦੇ ਨਾਲ ਕਹਿੰਦੇ ਉਹਨਾਂ ਨੂੰ ਔਰਤਾਂ ਦੇ ਦਿੱਤੀਆਂ ਗਈਆਂ ਵਿਆਹ ਕਰਕੇ।
ਸਜੀ ਮਿਰਜ਼ਾ ਦਾ ਪ੍ਰਥਮ ਕੀ ਇਹ ਨਹੀਂ ਚਲਾਏ,
ਬਾਲਕ ਚੰਦ ਨੇ ਜਿਹੜੀ ਪਹਿਲਾਂ ਦੀ ਮਰਿਆਦਾ ਸੀ ਉਹ ਤਜ ਦਿੱਤੀ, ਔਰ ਇਸ ਤਰ੍ਹਾਂ ਦੀ ਨਵੀਂ ਕੁਰੀਤੀ ਸੰਸਾਰ ਵਿਚ ਸਮਾਜ ਵਿਚ ਵੱਧ ਫੈਲੀ ਚਲਾ ਦਿੱਤੀ।
ਇਕ ਤਰੀਆ ਕੇ ਪਤੀ ਬਹੁਤ ਪਏ ਐਸੇ ਠਹਿਰਾਏ,
ਇਕ ਔਰਤ ਦੇ ਕਈ ਕਈ ਪਤੀ ਹੋ ਗਏ, ਇਸ ਤਰ੍ਹਾਂ ਦੀ ਰੀਤ ਮਰਿਆਦਾ ਜਿਹੜੀ ਸੀ ਉਹ ਰਾਜੇ ਬਾਲਕ ਚੰਦ ਨੇ ਚਲਾ ਦਿੱਤੀ।
ਪੰਜ ਭਰਾ ਇਕ ਜੋਗਤਾ ਕਿਨ ਚਾਰੋ ਲੀਨੇ,
ਥਾਵਾਂ ਤੇ ਪੰਜ ਪੰਜ ਭਰਾਵਾਂ ਦੀ ਇਕ ਇਕ ਰਾਣੀ ਹੋ ਗਈ, ਇਕ ਇਕ ਔਰਤ ਹੋ ਗਈ, ਕਈ ਚਾਰ ਭਰਾਵਾਂ ਦੀ ਇਕ ਇਕ ਔਰਤ ਹੋ ਗਈ।
ਮਾਸੀ ਸਭ ਸਦਨ ਮੈਂ ਕਰ ਰੀਤ ਨਵੀਨੀ,
ਇਹਨਾਂ ਦੀ ਰੀਤ ਚੱਲ ਪਈ, ਇਦਾਂ ਦੀ ਕੁਝ ਹੀ ਰੀਤ ਚੱਲ ਪਈ।
ਤਿਨਕੇ ਸੁਤ ਜਨਮੇ ਅਨਕ ਸਭਿਅਨ ਪ੍ਰਿਤ ਪਾਰੇ,
ਉਹਨਾਂ ਦੇ ਘਰ ਜਿਹੜੇ ਅੱਗੇ ਪੁੱਤਰ ਪੈਦਾ ਹੋਏ ਉਹ ਪੁੱਤਰ ਅੱਗੇ ਪੈਦਾ ਹੋ ਕੇ ਆਏ।
ਸੰਗਿਆ ਤਿਨੋ ਕਨੈਤ ਪੀਵਾ ਵਧ ਗਏ ਪਰਵਾਰੇ,
ਜਿਹੜੇ ਪੁੱਤਰ ਪੈਦਾ ਹੋਏ ਉਹਨਾਂ ਨੂੰ ਕਨੈਤ ਕਿਹਾ ਜਾਂਦਾ, ਉਹਨਾਂ ਦੀ ਜਿਹੜੀ ਸੰਗਿਆ ਪਈ ਉਹ ਕਨੈਤ ਚੱਲ ਪਈ। ਇਸ ਤਰ੍ਹਾਂ ਜਿਹੜੇ ਕੰਨਿਆਵਾਂ ਤੋਂ ਜਨਮੇ ਸਨ।
ਕਾਨ ਸਿੰਘ ਸੁਨ ਲੇਪਨੇ ਕਿਆ ਕਹੀਏ ਕਾਹੇ,
ਮਹਾਰਾਜ ਜੀ ਕਹਿੰਦੇ ਹੇ ਕਾਨ ਸਿੰਘ, ਉਹਦਾ ਸਿੰਘ ਦਾ ਨਾਂ ਸੀ ਜਿਹੜਾ ਲੇਪਣੀ ਸਿੰਘ ਸੀ ਨਾ, ਉਹਦਾ ਨਾਂ ਕਾਨ ਸਿੰਘ ਸੀ। ਮਹਾਰਾਜ ਜੀ ਕਹਿੰਦੇ ਕਾਨ ਸਿੰਘ ਹੋਰ ਤੈਨੂੰ ਕੀ ਕਹੀਏ, ਸਮਾਜ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਕਈ।
ਇਸ ਸਿੱਕੀ ਕੰਨਿਆ ਖਰੀ ਲੀਜੈ ਤਜ ਨਾਏ,
ਇਹੋ ਜਿਹਾ ਸਮਾਜ ਦਾ ਵਰਤਾਰਾ ਵੀ ਕਈ ਵਾਰੀ ਵਰਤਿਆ ਵਿਆਹ ਕਰਾਉਣ ਵਾਸਤੇ, ਇੱਥੋਂ ਤੱਕ ਦੀਆਂ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ। ਇਹ ਖਾਲਸਾ ਜੀ ਉਸ ਸਮਾਜ ਦੀ ਦਸ਼ਾ ਜਿਸ ਸਮਾਜ ਦੇ ਵਿਚ ਲੜਕੀਆਂ ਮਾਰੀਆਂ ਜਾਂਦੀਆਂ ਨੇ, ਉਹ ਸਮਾਜ ਦੀ ਦਸ਼ਾ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ। ਇਹ ਕਲਪਨਾ ਹੀ ਕਹਿ ਸਕਦੇ ਹਾਂ ਕਿ ਸਤਿਗੁਰੂ ਜੀ ਦੱਸ ਰਹੇ ਨੇ ਕਿ ਐਸਾ ਵੀ ਸਮਾਜ ਬਣ ਸਕਦਾ ਹੈ ਕਿ ਜੇ ਕਿਤੇ ਲੜਕੀਆਂ ਖਤਮ ਕਰਦੇ ਚਲੇ ਜਾਈਏ ਤੇ ਸ਼ਾਇਦ ਇਹੀ ਵਰਤਾਰਾ ਵਰਤੇ ਜੋ ਦੱਸਿਆ ਜਾ ਰਿਹਾ ਹੈ। ਇਸ ਕਰਕੇ ਮਹਾਰਾਜ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ। ਤੇ ਸਤਿਗੁਰੂ ਜੀ ਨੇ ਰਹਿਤ ਨਾਮਿਆਂ ਵਿਚ ਵੀ ਹੁਕਮ ਕੀਤਾ ਆਪਣੇ ਖਾਲਸੇ ਨੂੰ ਵੰਸ਼ ਘਾਤ ਕਰਨਾ ਨਹੀਂ, ਇਹ ਸਿੰਘਨ ਕੀ ਰੀਤ, ਖਾਲਸੇ ਨੇ ਵੰਸ਼ ਘਾਤ ਨਹੀਂ ਕਰਨਾ, ਇਹ ਸਿੰਘਾਂ ਦੀ ਰੀਤ ਹੈ, ਮਰਿਆਦਾ ਹੈ ਖਾਲਸੇ ਦੀ। ਤੇ ਜਿਹੜਾ ਕੰਨਿਆ ਮਾਰਿਆ ਕੁੜੀ ਮਾਰਦਾ ਤਾਂ ਸੰਗ ਵੀ ਨਹੀਂ ਕਰਨਾ ਖਾਲਸੇ ਨੇ, ਕੱਲਾ ਦੋਸ਼ ਹੀ ਲੱਗਾ ਕਈ ਸਿੰਘਾਂ ਦੇ ਉੱਤੇ। ਪੁਰਾਤਨ ਇਤਿਹਾਸ ਪੜ੍ਹੀਏ, ਕੱਲਾ ਦੋਸ਼ ਹਾਲੇ ਸਪਸ਼ਟ ਨਹੀਂ ਸੀ ਉਹਨਾਂ ਨੇ ਲੜਕੀ ਮਾਰੀ ਕਿ ਨਹੀਂ ਮਾਰੀ, ਕੱਲਾ ਦੋਸ਼ ਹੀ ਲਾ ਦਿੱਤਾ ਵੀ ਇਹਨਾਂ ਨੇ ਲੜਕੀ ਮਾਰ ਦਿੱਤੀ। ਤੇ ਖਾਲਸਾ ਜੀ ਉਹਨਾਂ ਦਾ ਵੀ ਬਰਤਨ ਭਾਂਡਾ ਜਿਹੜਾ ਅਸੀਂ ਸਿੰਘਾਂ ਨੇ ਵੱਖਰਾ ਕਰ ਦਿੱਤਾ ਵੀ ਤੇਰੀ ਸਾਡੇ ਨਾਲ ਕੋਈ ਸਾਂਝ ਨਹੀਂ ਹੈ। ਤੋ ਸਤਿਗੁਰੂ ਜੀ ਇਹੋ ਜਿਹਾ ਵਰਤਾਰਾ ਵੀ ਵਰਤ ਸਕਦਾ ਹੈ ਸੰਸਾਰ ਦਾ। ਮਹਾਰਾਜ ਜੀ ਕਹਿੰਦੇ ਕਾਹਨ ਸਿੰਘ ਇਹ ਤੇਰੇ ਵਾਸਤੇ ਤਾਂ ਸਿੱਖ ਦੀ ਲੜਕੀ ਹੈ ਔਰ ਇਹ ਬੜੀ ਉੱਤਮ ਹੈ ਪਵਿੱਤਰ ਹੈ ਜਿਸ ਨੇ ਗੁਰੂ ਦੇ ਬਚਨ ਦੀ ਪਾਲਣਾ ਤੇ ਆਗਿਆ ਮੰਨੀ ਹੈ।
ਪੁੱਤਰ ਹੋਏਗੇ ਪੰਚ ਤੁਵ ਪਰਿਵਾਰ ਕਨੇਰਾ।
ਮਹਾਰਾਜ ਜੀ ਕਹਿੰਦੇ ਬਚਨ ਕਰਦਿਆਂ ਕਾਹਨ ਸਿੰਘ ਤੇਰੇ ਘਰ ਇਸ ਲੜਕੀ ਦੀ ਕੁੱਖ ਤੋਂ ਪੰਜ ਪੁੱਤਰ ਪੈਦਾ ਹੋਣਗੇ, ਤੇਰਾ ਪਰਿਵਾਰ ਬੜਾ ਵਧੇ ਫੁੱਲੇਗਾ। ਪੰਜ ਪੁੱਤਰ ਹੋਣਗੇ ਔਰ ਪੰਜੇ ਗੁਰੂ ਘਰ ਦੇ ਸਿੱਖ ਹੋਣਗੇ।
ਬਚਨ ਹਮਾਰਾ ਮਾਨੀਐ ਸੁਖ ਪਾਏ ਵਡੇਰਾ।
ਸਾਡਾ ਬਚਨ ਮੰਨ ਲੈ ਤੈਨੂੰ ਬੜੇ ਵੱਡੇ ਭਾਰੀ ਸੁਖ ਦੀ ਪ੍ਰਾਪਤੀ ਹੋਵੇਗੀ।
ਸੁਣ ਕਰ ਸ੍ਰੀ ਮੁਖ ਕੇ ਬਚਨ ਮਾਨੇ ਕਰ ਬੰਦੇ।
ਘਰ ਜੀ ਦੇ ਬਚਨ ਉਸ ਸਿੰਘ ਨੇ ਕਾਹਨ ਸਿੰਘ ਨੇ ਸੁਣੇ। ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ ਹੈ, ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਕੀਤੀ।
ਸਿੱਖ ਹੋ ਤੋ ਮਲਵਈ ਸੋ ਮਨ ਠਾਣੇ ਆਨੰਦੇ।
ਇਹ ਜਿਹੜਾ ਸਿੱਖ ਸੀ ਨਾ ਕਾਹਨ ਸਿੰਘ, ਮਲਵਈ ਸਿੰਘ ਸੀ, ਮਾਲਵੇ ਦੇ ਇਲਾਕੇ ਦਾ ਰਹਿਣ ਵਾਲਾ। ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨ ਕੇ ਬੜੇ ਭਾਰੀ ਆਨੰਦ ਨਾਲ ਬਚਨ ਮੰਨੇ ਹਨ।
ਤਵੇ ਪੜਾਏ ਆਨੰਦ ਕੋ ਨਿਜ ਘਰ ਮੈਂ ਲਿਆਇਓ।
ਕਲਗੀ ਧਰ ਜੀ ਨੇ ਆਪਣੀ ਹਜੂਰੀ ਵਿਚ ਇਸ ਸਿੱਖ ਭਾਈ ਕਾਹਨ ਸਿੰਘ ਦੇ ਉਸ ਲੜਕੀ ਨਾਲ ਆਨੰਦ ਕਾਰਜ ਕਰਵਾਏ, ਆਪਣੀ ਹਜੂਰੀ ਵਿਚ ਆਨੰਦ ਕਾਰਜ ਪੜਵਾਏ, ਚਾਰ ਲਾਵਾਂ ਦਾ ਉਪਦੇਸ਼ ਦਿੱਤਾ ਗਿਆ,
ਨਿਜ ਘਰ ਲੈ ਆਇਓ।
ਲੜਕੀ ਨੂੰ ਵਿਆਹ ਕੇ ਸਿੰਘ ਆਪਣੇ ਘਰ ਲੈ ਕੇ ਆਇਆ।
ਕਾਹਨ ਸਿੰਘ ਤੇ ਤ੍ਰਿਆ ਕਰ ਕੁਛ ਕਾਲ ਬਿਤਾਇਓ।
ਇਸੇ ਤਰ੍ਹਾਂ ਕਾਹਨ ਸਿੰਘ ਨੇ ਆਪਣੀ ਉਸ ਘਰ ਵਾਲੀ ਸਮੇਤ ਕੁਝ ਸਮਾਂ ਬਤੀਤ ਕੀਤਾ।
ਪੰਜ ਪੁੱਤਰ ਤਿਸ ਤੇ ਬਏ ਕ੍ਰਮ ਕ੍ਰਮ ਤੇ ਸੋਏ।
ਕ੍ਰਮ ਕਰਕੇ ਸਮਾਂ ਪਾ ਕੇ ਉਸ ਲੜਕੀ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ। ਕਾਹਨ ਸਿੰਘ ਦੇ ਘਰ ਪੰਜ ਪੁੱਤਰਾਂ ਨੇ ਜਨਮ ਲਿਆ। ਗੁਰੂ ਕਲਗੀਧਰ ਜੀ ਦੇ ਬਚਨ ਸਫਲੇ ਹੋਏ।
ਸੰਗਤ ਕੇ ਆਗੂ ਭਏ ਸਿੱਖੀ ਅਦ ਕੋਏ।
ਖਾਲਸਾ ਜੀ ਉਹ ਪੰਜੇ ਸਿੰਘ ਜਿਹੜੇ ਸਨ ਸੰਗਤ ਦੇ ਆਗੂ ਬਣੇ, ਬਾਅਦ ਵਿਚ ਉਹ ਸੰਗਤ ਦੇ ਆਗੂ ਬਣੇ, ਉਨ੍ਹਾਂ ਨੇ ਗੁਰੂ ਕੀ ਅਦ ਕੋਈ ਬਹੁਤ ਵੱਡੀ ਭਾਰੀ ਸਿੱਖੀ ਦੀ ਕਮਾਈ ਕੀਤੀ।
ਰਾਮ ਕੋਏਰੇ ਇਤਿਹਾਸ ਕੋ ਸਭ ਕੈਤ ਲਿਖਾਵੇ।
ਖਾਲਸਾ ਜੀ ਇਹ ਜਿਹੜਾ ਸਾਰਾ ਇਤਿਹਾਸ ਹੈ ਬ੍ਰਹਮ ਗਿਆਨੀ ਭਾਈ ਰਾਮ ਕੋਏਰ ਜੀ ਸੁਣਾ ਰਹੇ ਨੇ ਰਮਦਾਸ ਵਿਖੇ ਬਾਬਾ ਬੁੱਢਾ ਜੀ ਦੀ ਨਗਰੀ ਚ, ਕਿਉਂਕਿ ਜਦੋਂ ਕਥਾ ਸ਼ੁਰੂ ਹੋਈ ਉਦੋਂ ਆਪ ਜੀ ਨੇ ਸਰਵਣ ਕੀਤਾ। ਬ੍ਰਹਮ ਗਿਆਨੀ ਭਾਈ ਰਾਮ ਕੋਏਰ ਜੀ ਨੇ ਸਾਰਾ ਇਤਿਹਾਸ ਸੁਣਾਇਆ, ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿਚ ਉਹਦਾ ਅਨੁਵਾਦ ਕੀਤਾ, ਭਾਈ ਰਾਮ ਕੋਏਰ ਸਾਹਿਬ ਜੀ ਇਹ ਸਾਰਾ ਇਤਿਹਾਸ ਸੁਣਾ ਕੇ ਲਿਖਵਾ ਰਹੇ ਨੇ।
ਇਹ ਲੋਚਨ ਤੇ ਲਿਖੀ ਨੇ ਸੁਣਵੇ ਮੈਂ ਆਵੇ।
ਭਾਈ ਰਾਮ ਕੋਏਰ ਜੀ ਨੇ ਜਦੋਂ ਇਹ ਕਥਾ ਸੁਣਾਈ ਨਾ ਸਿੰਘਾਂ ਨੂੰ, ਕਹਿੰਦੇ ਸਿੰਘੋ ਇਹ ਮੈਂ ਅੱਖਾਂ ਨਾਲ ਤਾਂ ਨਹੀਂ ਵੇਖੀ ਕਿ ਜਦੋਂ ਇਹ ਸਾਰਾ ਵਰਤਾਰਾ ਵਰਤਿਆ, ਉਹ ਲੇਪਣੀ ਸਿੰਘ ਦਾ ਵਿਆਹ ਹੋਇਆ ਗੁਰੂ ਦੀ ਹਜੂਰੀ ਵਿਚ, ਉਹਦੇ ਚਪੇੜਾਂ ਕਿਵੇਂ ਪਈਆਂ, ਪਰ ਕਹਿੰਦੇ ਮੈਂ ਸੁਣੀ ਹੈ, ਜਿਵੇਂ ਮੈਂ ਸੁਣੀ ਆ ਉਸ ਤਰ੍ਹਾਂ ਤੁਹਾਨੂੰ ਸੁਣਾਈ ਹੈ।
ਇੱਕ ਸੁਜਾਨ ਸਿੰਘ ਸਿੱਖ ਤੋਂ ਲਾਹੌਰ ਕੋ ਬਾਪੇ।
ਲਾਹੌਰ ਦਾ ਰਹਿਣ ਵਾਲਾ ਇੱਕ ਸਿੰਘ ਸੀ, ਉਹਦਾ ਨਾਂ ਸੀ ਸੁਜਾਨ ਸਿੰਘ। ਭਾਈ ਰਾਮ ਕੋਏਰ ਜੀ ਕਹਿੰਦੇ ਜਿਹਨੇ ਮੈਨੂੰ ਇਹ ਕਥਾ ਸੁਣਾਈ ਹੈ ਨਾ, ਉਹ ਲਾਹੌਰ ਦਾ ਰਹਿਣ ਵਾਲਾ ਸੀ ਔਰ ਉਹਦਾ ਨਾਮ ਭਾਈ ਸੁਜਾਨ ਸਿੰਘ ਹੈ।
ਤਿਨੈ ਬਿਲੋਕੀ ਨੈਣ ਤੇ ਮੁਝ ਪਾਤ ਪ੍ਰਕਾਸ਼ੇ।
ਭਾਈ ਸੁਜਾਨ ਸਿੰਘ ਨੇ ਆਪਣੀ ਅੱਖਾਂ ਨਾਲ ਵੇਖੀ ਸੀ ਸਾਰੀ ਕਥਾ, ਜਿਵੇਂ ਗੁਰੂ ਕਲਗੀਧਰ ਦੇ ਦਰਬਾਰ ਵਿਚ ਸਾਰੀ ਵਰਤੀ ਹੈ, ਉਹ ਭਾਈ ਸੁਜਾਨ ਸਿੰਘ ਨੇ ਵੇਖੀ ਸੀ ਔਰ ਉਹਨਾਂ ਨੇ ਮੈਨੂੰ ਉਸੇ ਤਰ੍ਹਾਂ ਸੁਣਾਈ ਹੈ।
ਜਿਸ ਤੇ ਸੁਣੀ ਲਿਖਾਏ ਦੀ ਸਾਹਿਬ ਸਿੰਘ ਲਿਖੋ।
ਕਹਿੰਦੇ ਮੈਂ ਉਹਨਾਂ ਕੋਲੋਂ ਸੁਣੀ ਸੀ ਤੇ ਮੈਂ ਸੁਣ ਕੇ ਤੁਹਾਨੂੰ ਲਿਖਾ ਰਿਹਾ, ਹੇ ਸਾਹਿਬ ਸਿੰਘ ਜੀ ਇਹ ਤੁਸੀਂ ਲਿਖ ਦਿਓ। ਸਾਹਿਬ ਸਿੰਘ ਲਿਖਾਰੀ ਸੀ ਜਿਹਨੇ ਭਾਈ ਰਾਮ ਕੋਏਰ ਜੀ ਨੇ ਜਦੋਂ ਕਥਾ ਸੁਣਾਈ ਤਾਂ ਉਹਨਾਂ ਨੇ ਲਿਖੀ ਸੀ, ਜਿਹਨੂੰ ਸੋ ਸਾਖੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਭਾਈ ਰਾਮ ਕੋਏਰ ਜੀ ਸਾਹਿਬ ਸਿੰਘ ਜੀ ਤੁਸੀਂ ਇਹ ਸਾਰੀ ਕਥਾ ਲਿਖ ਦਿਓ।
ਇਹ ਸਾਖੀ ਸਤਿਗੁਰੂ ਕੀ ਸ਼ਰਧਾਲੂ ਪਰੇਖੋ।
ਸਤਿਗੁਰਾਂ ਦੀ ਸਾਖੀ ਹੈ ਔਰ ਇਸ ਸਾਖੀ ਨੂੰ ਸੁਣ ਕੇ ਗੁਰੂ ਤੇ ਸ਼ਰਧਾ ਵਧਦੀ ਹੈ, ਗੁਰੂ ਤੇ ਭਰੋਸਾ ਵਧਦਾ ਹੈ।
ਕਾਹਨ ਸਿੰਘ ਸਿੱਖ ਲੇਪਨੀ ਅਬ ਸੁਤ ਹੈ ਤਾਹੇ।
ਭਾਈ ਰਾਮ ਕੋਏਰ ਸਾਹਿਬ ਜੀ ਦੇ ਬਚਨਾਂ ਦੇ ਨਾਲ ਅੱਗੇ ਕਥਾ ਚੱਲ ਰਹੀ, ਕਹਿੰਦੇ ਭਾਈ ਕਾਹਨ ਸਿੰਘ ਦਾ ਅੱਗੇ ਪੁੱਤਰ ਹੈ। ਭਾਈ ਰਾਮ ਕੋਏਰ ਜੀ ਦੱਸ ਰਹੇ ਨੇ ਕਹਿੰਦੇ ਜਿਹੜਾ ਕਾਨ ਸਿੰਘ ਜਿਹਦੀ ਸ਼ਾਦੀ ਗੁਰੂ ਦਰਬਾਰ ਵਿਚ ਹੋਈ ਉਹਦਾ ਅੱਜ ਇੱਕ ਪੁੱਤਰ ਹੈ,
ਨਾਮ ਵਿਸਾਖਾ ਸਿੰਘ ਤੇ ਜਾਨਤ ਬੋ ਜਾਏ।
ਉਹਦਾ ਨਾਮ ਭਾਈ ਵਿਸਾਖਾ ਸਿੰਘ ਹੈ। ਅੱਜ ਸਾਰੇ ਜਾਣਦੇ ਨੇ ਭਾਈ ਵਿਸਾਖਾ ਸਿੰਘ ਨੂੰ, ਉਹ ਬੜੇ ਪ੍ਰਸਿੱਧ ਸਿੰਘ ਹੋਏ ਨੇ।
ਆਪਣੇ ਪਿਤਾ ਕੀ ਵਾਰਤਾ ਜਾਣਤ ਹੈ ਸੋਏ,
ਆਪਣੇ ਪਿਤਾ ਦੀ ਸਾਰੀ ਵਾਰਤਾ ਚੰਗੀ ਤਰ੍ਹਾਂ ਜਾਣਦਾ ਵਿਸਾਖਾ ਸਿੰਘ। ਭਾਈ ਰਾਮ ਕੁਮਾਰ ਜੀ ਕਹਿੰਦੇ ਉਹ ਸਿੰਘ ਅੱਜ ਵੀ ਹੈ, ਉਹਦਾ ਨਾਮ ਵਿਸਾਖਾ ਸਿੰਘ ਹੈ, ਤੇ ਵਿਸਾਖਾ ਸਿੰਘ ਆਪਣੇ ਪਿਤਾ ਦੀ ਸਾਰੀ ਸਾਖੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਜਨਮੀ ਤੇ ਅਰ ਜਨਕ ਤੇ ਸੁਨ ਹਿਰਦੈ ਪਰੋਏ,
ਸਾਖੀ ਆਪਣੇ ਮਾਂ ਬਾਪ ਕੋਲੋਂ ਸੁਣ ਕੇ ਆਪਣੇ ਹਿਰਦੇ ਵਿਚ ਵਸਾਈ ਹੋਈ ਹੈ।
ਇਸ ਪ੍ਰਕਾਰ ਗੁਰ ਵਾਰਤਾ ਕਵੀ ਛੰਦ ਬਣਾਵੇ।
ਇਹਨਾਂ ਦੀ ਇਹ ਵਾਰਤਾ ਭਾਈ ਰਾਮ ਕੁਮਾਰ ਜੀ ਨੇ ਸੁਣਾਈ ਹੈ, ਔਰ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਸ ਸਾਰੀ ਵਾਰਤਾ ਨੂੰ ਛੰਦਾਂ ਵਿਚ ਬਣਾਇਆ ਹੈ।
ਸੁਨਤ ਪੜਤੀ ਇਸ ਕਥਾ ਕੋ ਗੁਰਮਤ ਕੋ ਪਾਵੇ,
ਜਿਹੜਾ ਇਸ ਕਥਾ ਨੂੰ ਸੁਣਦਾ ਤੇ ਪੜਦਾ ਹੈ ਉਹਨੂੰ ਗੁਰਮਤ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਗੁਰਮਤ ਦੀ ਦਾਤ ਮਿਲਦੀ ਹੈ।
ਸੁਣੇ ਕਾਮਨਾ ਧਾਰਿਓ ਬਾਂਚਤ ਫਲ ਦੇ,
ਜੇ ਕੋਈ ਸਿੱਖ ਕਾਮਨਾ ਧਾਰ ਕੇ ਸੁਣੇ ਉਹਨੂੰ ਮਨ ਬਾਂਚਤ ਫਲਾਂ ਨੂੰ ਦੇਣ ਵਾਲੀ ਹੈ ਇਹ ਗੁਰੂ ਦੀ ਕਥਾ।
ਅਨਕ ਜਨਮ ਕੇ ਪਾਪ ਹੱਥ ਗੁਰਮੁਖ ਪਦ ਪੈ,
ਅਨੇਕਾਂ ਜਨਮਾਂ ਦੇ ਉਹਨਾਂ ਦੇ ਪਾਪ ਹੱਥ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ, ਔਰ ਉਹਨਾਂ ਨੂੰ ਗੁਰਮੁਖ ਪਦਵੀ ਦੀ ਦਾਤ ਉਹ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੋਰ ਪਾਵਨ ਪਵਿੱਤਰ ਇਤਿਹਾਸ